Thank you. सारे जिए से गुरु
Thank you. Thank you. ਵਿਚਾਰ ਵੱਲ ਜੁੜਿਆ ਹੋਣਾ ਚਾਹੀਦਾ। ਸੰਸਾਰ ਭਾਵੇਂ ਹਰਾ ਭਰਾ ਦਿੰਦਾ ਹੈ, ਪਰ ਇਸ ਦੀ ਅਸਲੀਅਤ ਵੱਲ ਨਿਗਾਹ ਮਾਰ ਕੇ ਦੇਖਿਆ ਜਾਵੇ ਦਰਅਸਲ ਕੁਛ ਵੀ ਨਹੀਂ। ਸੁਪਨੇ ਦੀ ਨਿਆਈ ਹੈ, ਸੁਪਨੇ ਦੀ ਉਤਪਤੀ ਸਥਿਤੀ ਲੈ ਤਾਂ ਪ੍ਰਤੀਤ ਮਾਤਰ ਹੈ, ਥੋੜ੍ਹਾ ਚਿਰ ਵਾਸਤੇ ਹੁੰਦੀ। ਇਸੇ ਤਰ੍ਹਾਂ ਸੰਸਾਰ ਦਾ ਵੀ ਇਹੀ ਹਾਲ, ਦੁਨੀਆਂ 'ਤੇ ਜਨਮ ਲੈਂਦਾ ਹੈ, ਬਚਪਨ ਆਉਂਦੀ ਹੈ, ਜਵਾਨੀ ਆਉਂਦੀ ਹੈ, ਬੁਢਾਪਾ ਆਉਂਦਾ ਹੈ, ਫਿਰ ਮ੍ਰਿਤੂ ਹੋ ਜਾਂਦਾ। ਭਾਵੇਂ ਇਹ ਵੀ ਕੋਈ ਨਿਯਮ ਨਹੀਂ ਵੀ ਬੁਢਾਪੇ ਤੋਂ ਬਾਅਦ ਹੀ ਮੌਤ ਆਵੇ, ਬਹੁਤ ਸਾਰੇ ਮਾਤਾ ਦੇ ਗੁਦਰ ਵਿੱਚ ਹੀ ਮਰ ਜਾਂਦੇ ਹਨ, ਪੋਤੇ ਜੰਮਣ ਵੇਲੇ ਮਰ ਜਾਂਦੇ ਨੇ, ਕਈ ਕੁਛ ਦਿਨਾਂ ਦੇ ਹੋ ਕੇ ਮਰ ਜਾਂਦੇ ਨੇ, ਕਈ ਕੁਛ ਮਹੀਨਿਆਂ ਦੇ, ਕਈ ਕੁਛ ਸਾਲਾਂ ਦੇ, ਕੋਈ ਬਚਪਨ 'ਚ, ਕੋਈ ਜਵਾਨੀ 'ਚ, ਪੂਰੀ ਪੂਰੀ ਉਮਰ ਤੱਕ ਕੋਈ ਭੁਗਤਦਾ ਹੈ। ਅਗਰ ਇਸ ਸਮੇਂ ਦੇ ਵਿੱਚ ਦੇਖਿਆ ਜਾਵੇ ਦੀਰਘਾਯੂ ਪੂਰੀ ਉਮਰ ਜੇ ਕਿਸੇ ਬੰਦੇ ਦੀ, ਕਲਯੁਗ ਵੀ 100 ਸਾਲ ਦੀ ਆਯੂ ਦੱਸੀ ਹੈ, ਸਤਯੁਗ ਦੇ ਵੇਲੇ ਲੱਖ ਲੱਖ ਵਰ੍ਹੇ ਦੇ ਬੰਦੇ ਹੁੰਦੇ, ਪਰ ਉਹ ਤਕੜੇ ਨਰੋਏ। ਤ੍ਰੇਤੇ ਯੁੱਗ ਦੇ ਵਿੱਚ 10-10 ਹਜ਼ਾਰ ਵਰਸ਼ ਉਮਰ ਹੁੰਦੀ, ਦੁਆਪਰ ਯੁੱਗ ਦੇ ਵਿੱਚ 1000 ਵਰ੍ਹੇ ਦੀ ਰਹੀ, ਕਲਯੁੱਗ 100 ਸਾਲ ਦੀ ਆਯੂ ਦੱਸੀ ਹੈ, ਪਰ 5000 ਤੋਂ ਉੱਪਰ ਕਲਯੁੱਗ ਚੱਲ ਰਿਹਾ। ਉਮਰਾਂ ਦਾ ਐਸਟੀਮੇਟ ਬਹੁਤ ਘੱਟ ਗਿਆ, 100 ਸਾਲ ਦੀ ਜਿੱਥੇ ਦੱਸੀ ਉੱਥੇ ਅੱਜ ਸਕਦੀ ਮੰਨੀ ਜਾ ਸਕਦੀ ਹੈ, ਇਤਨੀ ਉਮਰ ਘੱਟ ਗਈ। ਆਚਾਰ ਆਹਾਰ ਵਿਵਹਾਰ ਜਿਤਨੇ ਕਮਜ਼ੋਰ ਹੋਣਗੇ ਉਤਨੀ ਉਮਰ ਘੱਟਦੀ ਹੁੰਦੀ ਹੈ, ਜਿਤਨਾ ਸਰੀਰ ਤਕੜਾ ਹੋਏਗਾ ਉਤਨੀ ਉਮਰ ਵੱਧਦੀ ਹੁੰਦੀ ਹੈ, ਜਿੰਨਾ ਕਮਜ਼ੋਰ ਹੋਏਗਾ ਉਮਰ ਘਟਿਆ ਕਰਦੀ ਹੈ। ਇਹ ਚੀਜ਼ਾਂ ਅੱਜ ਦੇ ਆਚਾਰ ਆਹਾਰ ਵਿਵਹਾਰ ਜਿਹੜੇ ਹਨ ਕਮਜ਼ੋਰ ਉਮਰਾਂ ਨੂੰ ਘਟਾ ਰਹੇ ਹਨ। ਮੰਨ ਲਓ ਕੁਝ ਦੇਰ ਵਾਸਤੇ ਕਿਸੇ ਸ਼ਖਸ ਨੇ ਦੀਰਘ ਪੂਰੀ ਆਯੂ ਭੁਗਤੀ, ਫਿਰ ਵੀ ਤੁਰ ਗਿਆ, ਰਹਿਣ ਦਾ ਤਾਂ ਥਾਂ ਹੀ ਕੋਈ ਨਹੀਂ ਨਾ ਹੈ, ਆਪਣੇ ਅਸਲੀ ਘਰ ਨੂੰ ਭੁੱਲ ਕੇ ਹੋਰ ਖਰ ਵਾਸਤੇ ਉਪਰਾਲਾ ਕਰ ਰਿਹਾ ਹੈ। ਅਸਲੀ ਘਰ ਜਿਹੜਾ ਇਹਦਾ ਅੰਦਰ ਹੈ ਉਹ ਭੁੱਲ ਗਿਆ, ਉਹਦੀ ਬਹੁਤ ਪਤਾ ਕੋਈ ਨਹੀਂ ਹੈ। ਪਤਾ ਤਦ ਲੱਗੇ ਹੌਲੀ ਹੌਲੀ ਸਤਸੰਗ ਕਰੇ, ਵਿਚਾਰ ਇਸ ਨੂੰ ਪ੍ਰਾਪਤ ਹੋਵੇ। ਨਿਜ ਘਰ ਨਹਿਲ ਪਾਵੋ ਸੁਖ ਸਹਿਜੇ ਬਹੁਰ ਨੂੰ ਹੋਏ, ਫਿਰ ਆਪਣੇ ਘਰ, ਆਪਣਾ ਘਰ ਹਰ ਇੱਕ ਦਾ ਅੰਦਰ ਹੈ। ਇਹ ਦੁਨੀਆ ਵੀ ਕਰਤਾ ਇਹਦੇ ਉੱਠੇ ਹਨ, ਮੁਸਾਫਰੀ ਦੇ ਹਨ। ਅਸਲੀ ਇਹਦਾ ਆਪਣਾ ਆਪਾ ਔਰ ਆਪਣਾ ਘਰ ਇਹ ਜਿਸਮ ਦੇ ਅੰਦਰ ਹੈ। ਆਪਣਾ ਆਪਾ ਜਿਸਮ ਮੰਨਣਾ, ਮੈਂ ਜਿਸਮ ਹੈ, ਇਹ ਵੀ ਗਲਤੀ ਹੈ। ਫੁੱਲ ਹੈ ਇਹਦਾ ਜਿਸਮ ਨਹੀਂ, ਇਹ ਤਾਂ ਜਿਸਮ ਨੂੰ ਚੋਲਾ ਮਿਲਿਆ ਹੋਇਆ, ਕੱਪੜਾ ਮਿਲਿਆ। ਇਹ ਤਾਂ ਜਿਸਮ ਦੇ ਅੰਦਰ ਕੋਈ ਉਹ ਚੀਜ਼ ਹੈ ਜਿਸ ਨੂੰ ਕਿਹਾ ਕਹੋ ਕਿ ਵੀਰੇ ਰਾਮ ਕੀ ਅੰਸ਼ ਜਸ ਕਾਗਜ਼ ਪਰ ਮਿਟੇ ਨਾ। ਪਰਮੇਸ਼ਰ ਦੀ ਅੰਸ਼ ਜੀਵਾਤਮਾ ਹੈ। ਅੰਗਰੇਜ਼ੀ ਕਿਸਨੂੰ ਸੋਲ ਕਹਿੰਦੇ, ਉਹਦਾ ਆਪਣਾ ਆਪਾ ਹੈ, ਜੀਵਾਤਮਾ ਹੈ। ਪਰ ਬਜਾਇਰ ਉਸਦੇ ਆਪਣਾ ਆਪ ਇਹ ਦੇਹ ਮੰਨ ਰਹੇ ਹਾਂ। ਸਭ ਦੀ ਦੇਹ ਨਿਗਾਹ ਮਾਰ ਕੇ ਦੇਖੋ ਨਾ, ਸੋਚੋ ਕੀ ਮੰਨ ਰਹੇ ਹਾਂ ਅਸੀਂ ਆਪਣੇ ਆਪ ਨੂੰ। ਜਿਸਮ ਮੰਨ ਕੇ ਸਾਡੇ ਤਿੰਨ ਦਾ ਦੇਹ ਮਾਤਰ, ਜਿਹੜੀ ਮਾਤਾ ਪਿਤਾ ਤੋਂ ਜਨਮ ਲੈਂਦੀ ਹੈ, ਬਚਪਨ ਆਉਂਦਾ ਹੈ, ਜਵਾਨੀ ਆਉਂਦੀ ਹੈ, ਬੜਾਪਾ ਉਹਨੇ ਮਰ ਜਾਂਦੀ ਹੈ, ਉਹਨੂੰ ਅਸੀਂ ਆਪਣਾ ਆਪ ਮੰਨੀ ਜਾਂਦੇ ਹਾਂ। ਕਹੀ ਜੀ ਗਲਤੀ ਹੈ, ਕਹੀ ਜੀ ਭਾਰੀ ਭੁੱਲ ਹੈ। ਮੋਟਰ ਦਾ ਡਰਾਈਵਰ ਆਪਣੇ ਆਪ ਨੂੰ ਮੋਟਰ ਮੰਨੀ ਜਾਂਦਾ ਹੈ, ਘੋੜੇ ਦਾ ਸਵਾਰ ਆਪਣੇ ਆਪ ਨੂੰ ਘੋੜਾ ਮੰਨੀ ਜਾਂਦਾ ਹੈ, ਮਕਾਨ 'ਚ ਰਹਿਣ ਵਾਲਾ ਆਪਣੇ ਆਪ ਨੂੰ ਬਜਾਏ ਮਕੀਨ ਦੇ ਮਕਾਨ ਮੰਨੀ ਜਾਂਦਾ ਹੈ। ਸਾਰੇ ਜਾਣਦੇ ਕਿਤਨੀ ਵੱਡੀ ਭਾਰੀ ਭੁੱਲ ਹੈ। ਕੋਈ ਨਸ਼ਾ ਪੀਤਾ ਜਾਂ ਦਿਮਾਗ ਟਿਕਾਣੇ ਨੂੰ, ਦੋ ਹੀ ਗੱਲਾਂ ਹੋ ਸਕਦੀਆਂ। ਇਸੇ ਤਰ੍ਹਾਂ ਇਹ ਜੋ ਕੁਛ ਹੈ ਇਹ ਨਹੀਂ ਜੋ ਅਸੀਂ ਮੰਨੀ ਜਾਂਦੇ ਹਾਂ। ਅਸੀਂ ਤਾਂ ਜਿਸਮ ਦੇ ਅੰਦਰ ਉਹ ਕੁਛ ਹਾਂ ਜਿਹਨੂੰ ਗੁਰਬਾਣੀ ਕਹਿੰਦੀ ਹੈ, ਕਹੋ ਕਿ ਵੀਰੇ ਰਾਮ ਕੀ ਅੰਸ਼ ਜਸ ਕਾਗਜ਼ ਪਰ ਮਿਟੇ ਨਾ ਮਨੁੱਖ। ਅਸੀਂ ਪਰਮੇਸ਼ਰ ਦੀ ਅੰਸ਼ ਹਾਂ, ਪਰਮਾਤਮਾ ਦੀ ਅੰਸ਼ ਹਾਂ, ਆਤਮ ਸ਼ਹਿਜ਼ਾਦੇ ਹਾਂ। ਪਰਮਾਤਮਾ ਸਾਰੇ ਪਰਿਪੂਰਨ ਅਨੰਤ ਸ਼ਕਤ ਹੈ। ਕਿਸੇ ਬਾਦਸ਼ਾਹ ਦਾ ਸ਼ਹਿਜ਼ਾਦਾ ਉਸਦਾ ਪੁੱਤਰ ਉਸਦਾ ਪੁੱਤਰ ਹੋਇਆ ਕਰਦਾ ਹੈ। ਕੋਈ ਜੇ ਹਕੂ ਕੋਈ ਜੇ ਗੁਣਾਂ ਵਾਲਾ ਹੁੰਦਾ ਹੈ। ਇਸੇ ਤਰ੍ਹਾਂ ਜੀਵਾਤਮਾ ਜਿਹੜਾ ਪਰਮਾਤਮਾ ਦੀ ਅੰਸ਼ ਹੈ, ਅਸੀਂ ਪ੍ਰਤੀ ਅੰਸ਼ ਹਾਂ। ਪਰ ਆਪਣੇ ਆਪ ਨੂੰ ਭੁੱਲ ਗਏ, ਭੁੱਲ ਕੇ ਕੁਛ ਹੋਰ ਦਾ ਹੋਰ ਮੰਨਣ ਲੱਗ ਪਏ। ਜੋ ਜਿਉਂ ਸਤਸੰਗ ਹੁੰਦਾ ਹੈ, ਜਿਉਂ ਜਿਉਂ ਇਸਨੂੰ ਕੁਛ ਵਿਚਾਰ ਸੰਪੂਰਨ ਹੁੰਦੀ ਹੈ, ਬੁੱਧ ਸ਼ੁੱਧ ਹੁੰਦੀ ਹੈ, ਅਗਿਆਨ ਦਾ ਨਸ਼ਾ ਘਟਦਾ, ਫਿਰ ਆਪੇ ਦਾ ਪਤਾ ਲੱਗਦਾ। ਆਪੇ ਦਾ ਪਤਾ ਲੱਗਿਆ ਆਪਣੇ ਕੇਂਦਰ ਜੋ ਵਾਹਿਗੁਰੂ ਨਾਮ ਦਾ ਸਾਗਰ ਹੈ ਅਸਲੀ ਘਰ, ਉਸ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਿਆ ਕਰਦਾ। ਅਤੇ ਅਸਲੀ ਸਾਡਾ ਘਰ ਜਿਹੜਾ ਇਹ ਨਹੀਂ ਹੈ, ਸਾਡਾ ਘਰ ਹੈ ਉਸਨੂੰ ਢੂੰਢਣਾ ਹੈ। ਉਸ ਵਿੱਚ ਢੂੰਢ ਕੇ ਜਦੋਂ ਉਹਦੇ ਵਿੱਚ ਪਹੁੰਚ ਜਾਵਾਂਗੇ, ਵਿਸਰਾਮ ਮਿਲੇਗਾ, ਸੁੱਖ ਮਿਲੇਗਾ, ਸਾਰੇ ਦੁੱਖਾਂ ਤੋਂ ਬਰੀ ਹੋ ਜਾਵਾਂਗੇ। ਆਓ ਜਿਸਮ ਦੀ ਹਾਲਤ ਜਿਹਨੂੰ ਅਸੀਂ ਆਪਣਾ ਆਪ ਮੰਨਦੇ ਹਾਂ, ਇਹ ਤਾਂ ਖਟੁਰਮੀਆਂ ਸਾਹਿਬ ਹੈ। ਜਨਮ ਲੈਂਦਾ ਬਚਪਨ, ਜਵਾਨੀ, ਬੁਢਾਪਾ ਔਰ ਮਰ ਜਾਣਾ ਆਦਿ ਇਹਦੇ ਸੁਭਾਵ ਹਨ। ਜੇ ਇਹੀ ਸਾਡਾ ਹੋਇਆ ਤਾਂ ਅਸੀਂ ਵਾਰ ਵਾਰ ਮਰਦੇ ਹਾਂ, ਜੰਮਦੇ ਹਾਂ। ਜੇ ਇਹੀ ਮਰਨਾ ਤਾਂ ਇਹੀ ਸਜ਼ਾ ਰੱਖੀ ਹੈ, ਇਸਨੂੰ ਵਾਰ ਵਾਰ ਜੰਮ, ਵਾਰ ਵਾਰ ਮਰ, ਅਤੇ ਤੇਰੇ ਵਾਸਤੇ ਇਹ ਸਜ਼ਾ ਤਕਲੀਫਾਂ ਚੱਲੀ ਚੱਲੇ ਦੇ ਧਾਰ ਕੇ ਜਿੰਨੀਆਂ ਹਨ। ਆਹੋ ਜਦੋਂ ਅਸੀਂ ਇਹ ਵਿਚਾਰ ਕਰਾਂਗੇ ਥੋੜ੍ਹੀ ਜਿਹੀ, ਵੀ ਜਿਸਮ ਤਾਂ ਥੋੜ੍ਹੀ ਦੇਰ ਦਾ, ਥੋੜ੍ਹਾ ਚਿਰ ਵਾਸਤੇ ਸਾਨੂੰ ਮਿਲਿਆ, ਬਚਪਨ ਲੰਘ ਗਈ ਹੈ, ਜਵਾਨੀ ਵੀ ਲੰਘ ਗਈ ਹੈ, ਬੁਢਾਪਾ ਵੀ ਲੰਘ ਗਿਆ ਹੈ, ਅੱਗੇ ਮੌਤ ਨੂੰ ਅੱਡੀ ਖੜ੍ਹੀ ਹੋਈ ਹੈ। ਉਸ ਤੋਂ ਪਹਿਲੇ ਪਹਿਲੇ ਅਸੀਂ ਬਹੁਤ ਕੁਛ ਤਿਆਰੀ ਕਰਨੀ ਹੈ, ਬਹੁਤ ਕੁਛ ਪਰਲੋਕ ਦਾ ਤੋਸ਼ਾ ਜਮ੍ਹਾਂ ਕਰਨਾ ਹੈ। ਅਤੇ ਸਿਆਣੇ ਆਦਮੀ ਨੂੰ ਅਵੱਸ਼ੀ ਵੈਰਾਗ ਹੋ ਜਾਂਦਾ ਸਾਥ ਨੂੰ, ਜਦੋਂ ਇਹੋ ਜਿਹੀ ਵਿਚਾਰ ਕਰਦਾ ਹੈ। ਵਿਚਾਰ ਤੋਂ ਬਿਨਾਂ ਤਾਂ ਆਦਮੀ ਗਿਆਨ ਬਿਨਾਂ ਪਸ਼ੂ ਜਾਨ ਦੱਸਿਆ, ਸੋਝੀ ਕੁਛ ਨਹੀਂ ਹੈ। ਹੈਵਾਨਾਂ ਨੂੰ ਖਾ ਲਿਆ, ਪੀ ਲਏ, ਦੂਗਾ ਹੋਰ ਇਨਸਾਨੀਅਤ ਹੈ ਕੋਈ? ਹੈਵਾਨ ਵੀ ਖਾ ਪੀ ਕੇ ਪੇਟ ਭਰ ਲੈਂਦੇ ਨੇ, ਕੀ ਵਾਧਾ ਹੋਇਆ ਇਹਦੇ ਵਿੱਚ? ਹੋਰ ਚੋਣੀਆਂ ਦਾ ਬਾਦਸ਼ਾਹ ਕਹਿਲਾਉਂਦਾ ਹੈ, ਬਾਦਸ਼ਾਹ ਕੈਸੇ ਹੋ ਸਕਦਾ? ਬਾਦਸ਼ਾਹ ਤਾਂ ਹੋਰ ਆਮ ਲੋਕਾਂ ਨਾਲ ਬਹੁਤ ਵਿਸ਼ੇਸ਼ ਹਸਤੀ ਦਾ ਮਾਲਕ ਹੁੰਦਾ ਹੈ। ਇਹ ਜਿਹੜੀ ਮਨੁੱਖਾਂ ਦੇ ਹੈ, ਤਮਾਮ ਜੋਨੀ ਦਾ ਬਾਦਸ਼ਾਹ ਦੇ ਕਹਿ ਲਾਉਂਦੀ ਹੈ, ਬਾਦਸ਼ਾਹ ਤਾਂ ਹੋ ਸਕਦਾ ਜੇ ਬਾਦਸ਼ਾਹ ਵਾਲੇ ਕਰਤੱਵ ਕਰੇ ਤਾਂ? ਇਹ ਤਾਂ ਉਹਨਾਂ ਤੋਂ ਵੀ ਬਦਤਰ ਮੰਨਿਆ ਜਾ ਰਿਹਾ। ਖਾਣਾ ਪੀਣਾ ਸੌਣਾ ਸਹਿਣਾ ਵਿਸਰ ਗਿਆ ਹੈ, ਮਰਨਾ ਕਸਮ ਵਿਸਾਰ ਪਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ, ਇਹ ਅਵਸਥਾ ਆ ਚੁੱਕੀ ਹੈ। ਤੈਨੂੰ ਵਿਸਰ ਗਿਆ ਹੈ ਮਰਨਾ, ਆਹ ਮਰਨਾ ਸੱਚ ਤੇ ਜੀਉਣਾ ਜੀ ਮੌਤ ਨੂੰ ਯਾਦ ਰੱਖੇ ਬੰਦਾ ਬਹੁਤ ਕੁਛ ਵਾਰ ਲੈਂਦਾ ਇਸ ਨੂੰ ਭੁੱਲ ਕੇ ਆਪਣਾ ਲੋਕ ਪ੍ਰਲੋਕ ਦੋਵੇਂ ਵਿਗਾੜ ਲੈਂਦਾ ਰਾਜਾ ਜਨਕ ਜੀ ਮਿਥਲਾਪੁਰੀ ਦੇ ਰਾਜਾ ਬ੍ਰਹਮ ਗਿਆਨੀ ਸਨ ਆਪ ਜੀ ਤੋਂ ਬੜੇ ਬੜੇ ਵੀਤਰਾਗ ਤਿਆਗੀ ਪੁਰਸ਼ ਉਪਦੇਸ਼ ਲੈ ਕੇ ਆਪਣੇ ਜਨਮ ਨੂੰ ਸਫਲਾ ਕਰਨਾ ਆਪਣੇ ਉਹ ਭਾਗ ਸਮਝਿਆ ਕਰਦੇ ਸਨ ਸੁਖਦੇਵ ਮੁਨੀ ਇਸ ਨੂੰ ਜਗਿਆਸਾ ਪੈਦਾ ਵੇਦ ਵਿਆਸ ਦਾ ਪੁੱਤਰ ਆਪਣੇ ਪਿਤਾ ਨੂੰ ਕਹਿਣ ਲੱਗਾ ਦੇਖੋ ਜਦੀ ਮੇਰੀ ਹੋਸ਼ ਸੰਭਲੀ ਹੈ ਮੈਂ ਵੱਡਾ ਤਿਆਗੀ ਹਾਂ ਪੈਰਾਂ 'ਚ ਕਦੇ ਜੁੱਤਾ ਨਹੀਂ ਪਾਇਆ ਸਿਰ 'ਤੇ ਕਦੇ ਪੱਗ ਨਹੀਂ ਬੱਧੀ ਕੱਲ ਕੁੜਤਾ ਨਹੀਂ ਪਾਇਆ ਚੰਗਾ ਕੱਪੜਾ ਨਹੀਂ ਪਾਇਆ ਮਾਇਆ ਨੂੰ ਧਨ ਦੌਲਤ ਨੂੰ ਕਦੇ ਹੱਥ ਨਹੀਂ ਲਾਇਆ ਜਨਮ ਤੋਂ ਤਪੱਸੀ ਹਾਂ ਇੱਕ ਸੌ ਟਾਕੀ ਵਾਲੀ ਕੰਬਲ ਤੋਂ ਤੇਲੇ ਦੀ ਤੂੰਬੀ ਸਿਰ ਇਤਨਾ ਕੁਛ ਰੱਖੀ ਹੁੰਦਾ ਫਿਰ ਵੀ ਮੇਰੇ ਚਿੱਤ ਨੂੰ ਸ਼ਾਂਤ ਕਿਉਂ ਨਹੀਂ ਆਈ ਮਨ ਦੀ ਅਵਸਥਾ ਜਿਹੜੀ ਹੈ ਸਭ ਤੋਂ ਵੱਡਾ ਸੁੱਖ ਪੀਸ ਔਫ ਮਾਇੰਡ ਹੈ ਮਨ ਦੀ ਸ਼ਾਂਤੀ ਇਹ ਕਿਉਂ ਨਹੀਂ ਪ੍ਰਾਪਤ ਹੋਈ ਕਿਰਪਾ ਕਰਕੇ ਮੈਨੂੰ ਇਹੋ ਜਿਹਾ ਉਪਦੇਸ਼ ਕਰੋ ਜਿਸ ਕਰਕੇ ਮੇਰਾ ਮਨ ਸ਼ਾਂਤ ਹੋ ਗਿਆ ਅਮਰੀਕਾ ਦੇ ਲੋਕ ਸ਼ਾਸਨ ਅੱਜ ਸਭ ਤੋਂ ਸਾਰੇ ਮੁਲਕਾਂ ਨਾਲੋਂ ਅਮੀਰ ਹਨ ਅਮਰੀਕਾ ਰਿਚੈਸਟ ਕੰਟਰੀ ਇਨ ਦਾ ਵਰਲਡ ਦੁਨੀਆਂ ਵਿੱਚ ਸਭ ਤੋਂ ਵੱਡਾ ਅਮੀਰ ਮੁਲਕ ਮੰਨਿਆ ਹੈ ਉੱਥੇ ਦਾ ਗਰੀਬ ਸਾਡੇ ਅਮੀਰ ਨਾਲੋਂ ਵੀ ਅਮੀਰ ਹੈ ਸੋ ਉਹ ਲੋਕਾਂ ਨੂੰ ਜਿਸਮਾਨੀ ਸੁੱਖ ਕਿਤਨੇ ਉਹਨਾਂ ਨੇ ਜਲਦੀ ਤੋਂ ਜਲਦੀ ਤਰੱਕੀ ਕੀਤੀ ਪੈਦਾ ਕੀਤੇ ਕਿਤਨੇ ਉਹਨਾਂ ਵਾਸਤੇ ਹੁਣ ਦੁਖਦਾਈ ਹੋਏ ਹੋਏ ਮਨ ਨੂੰ ਸ਼ਾਂਤ ਨਹੀਂ ਜਲਦੇ ਬਲਦੇ ਛੱਡਦੇ ਚਾਹੁੰਦੇ ਨੇ ਕਿਤੋਂ ਠੰਡ ਪੈ ਜਾਏ ਜਿਵੇਂ ਸੱਪ ਟੂੰਡਦਾ ਲਪੇਟ ਮਾਰਦਾ ਚੰਦਰ ਨੂੰ ਮਾੜੀ ਮੋਟੀ ਠੰਡ ਪ੍ਰਾਪਤ ਕਰਨ ਵਾਸਤੇ ਅੰਦਰੋਂ ਹੀ ਕ੍ਰਿਸ਼ਨਾ ਆਸਾ ਕਰਕੇ ਜਲ ਰਹੇ ਨੇ ਸੋ ਇਹ ਚੀਜ਼ ਸੁੱਖ ਦਾ ਕਾਰਨ ਹੈ ਸ਼ਾਂਤੀ ਸਭ ਤੋਂ ਵੱਡਾ ਪਦਾਰਥ ਉਹਨਾਂ ਨੂੰ ਮਹਿਸੂਸ ਹੋਇਆ ਉਹਨਾਂ ਨੂੰ ਸ਼ਾਂਤੀ ਜੇ ਮਿਲੇ ਉਹ ਸਭ ਤੋਂ ਵੱਡਾ ਸੁੱਖ ਹੈ ਇਹ ਪਦਾਰਥ ਕਿਹਾ ਹੈ ਪਦਾਰਥਵਾਦ ਦਾ ਅੱਜ ਜ਼ਮਾਨਾ ਹੈ ਭਾਵੇਂ ਮਾਤਾ ਪ੍ਰਸ਼ਤੀ ਦਾ ਜ਼ਮਾਨਾ ਹੈ ਦੁਨੀਆ ਇੱਧਰ ਵੱਧ ਰਹੀ ਹੈ ਪਰ ਅਜੇ ਨਹੀਂ ਸਮਾਂ ਪਾ ਕੇ ਪਤਾ ਲੱਗ ਜਾਏ ਇਹਨਾਂ ਵਿੱਚ ਸੁੱਖ ਨਹੀਂ ਲੱਗੇ ਸੁੱਖ ਸੁੱਖ ਧਰਮ ਵਿੱਚ ਹੈ ਸਹੀ ਸੁਖਦੇਵ ਦੇ ਚਿੱਤ ਵਿੱਚ ਖਿਆਲ ਪੈਦਾ ਹੋਇਆ, ਮਨ ਸ਼ਾਂਤ ਨਹੀਂ ਆਈ। ਇੰਨਾ ਕੁਛ ਹੋਣ ਦੇ ਬਾਵਜੂਦ ਆਪਣੇ ਪਿਤਾ ਦੇਵ ਵਿਆਸ ਨੂੰ ਪੁੱਛਦਾ ਹੈ, ਕੋਈ ਇਹੋ ਜਿਹਾ ਉਪਦੇਸ਼ ਕਰੋ ਮੈਨੂੰ ਜਿਸ ਕਰਕੇ ਮੇਰਾ ਚਿੱਤ ਸ਼ਾਂਤ ਹੋ ਜਾਏ। ਉਪਦੇਸ਼ ਵੀ ਸਾਧ ਅਧਿਕਾਰ ਦੇ ਮੁਤਾਬਕ ਹੀ ਫਲੀਭੂਤ ਹੁੰਦਾ ਹੈ। ਮੇਰੇ ਕੱਪੜੇ ਨੂੰ ਰੰਗਣਾ ਚਾਹੋ, ਰੰਗ ਸੋਹਣਾ ਨਹੀਂ ਚੜੇਗਾ, ਸਾਫ਼ ਕੱਪੜੇ ਨੂੰ ਰੰਗ ਚੜ੍ਹਦਾ ਹੁੰਦਾ। ਉਹਨਾਂ ਨੇ ਤੱਤ ਗਿਆਨ ਦਾ ਉਪਦੇਸ਼ ਕੀਤਾ, ਤਿੰਨ ਕਿਸਮ ਦਾ ਉਪਦੇਸ਼ ਹੈ, ਕਰਮਾਂ ਦਾ, ਉਪਾਸ਼ਨਾ ਦਾ ਅਤੇ ਗਿਆਨ ਦਾ, ਅਧਿਕਾਰ ਦੇ ਮੁਤਾਬਕ ਤਿੰਨ ਕਿਸਮ ਦੇ ਅਧਿਕਾਰੀ ਨੂੰ ਕਨਿਸ਼ਠ, ਮੱਧਮ, ਉੱਤਮ। ਸੋ ਉਹਨਾਂ ਨੇ ਉਸਨੂੰ ਉੱਤਮ ਦਰਜੇ ਵਾਲਿਆਂ ਵਾਲਾ ਉਪਦੇਸ਼ ਕੀਤਾ, ਤੱਤ ਗਿਆਨ ਦਾ, ਜੀਵਨ ਦੀ ਏਕਤਾ ਦੇ ਬੋਧਕ ਬਚਨ ਜਿਹੜੇ ਸਨ ਉਹਨਾਂ ਦਾ ਉਪਦੇਸ਼ ਕੀਤਾ, ਜਿਨ੍ਹਾਂ ਨੂੰ ਸੁਣ ਕੇ ਕਹਿੰਦਾ ਹੈ, ਜੋ ਕੁਛ ਆਪ ਮੈਨੂੰ ਸਮਝਾ ਰਹੇ ਹੋ ਇਹ ਮੈਂ ਗ੍ਰੰਥਾਂ ਵਿੱਚੋਂ ਵੀ ਪੜ੍ਹਦਾ, ਆਪ ਮੈਨੂੰ ਕੀ ਲੈਦਾ ਗੱਲ ਦੱਸ ਰਹੇ ਹੋ। ਤਾਂ ਸਿੰਘ ਵਿੱਦਿਆ ਆਪਣੇ ਆਪ ਹੋਣ ਦਾ ਕਾਰਨ ਬਣਦੀ ਹੈ, ਗੁਰਮੁਖ ਦੁਆਰਾ ਇਹ ਵਿੱਦਿਆ ਹੋਣ ਵਿਅਕਤੀ ਦਾ ਸਾਧਨ ਬਣਿਆ ਕਰਦੀ ਹੈ। ਸਮੁੰਦਰ ਦਾ ਪਾਣੀ ਖਾਰਾ ਹੈ, ਅਤਿਸਾਰ ਲੱਗ ਜਾਣਗੇ, ਹੋਰ ਕਈ ਬਿਮਾਰੀਆਂ ਪੈਦਾ ਹੋ ਜਾਣਗੀਆਂ। ਉਹੀ ਪਾਣੀ ਬੱਦਲ ਹੋ ਕੇ ਜਦੋਂ ਵਰਦਾ ਜ਼ਮੀਨ 'ਤੇ ਮਿੱਠਾ ਹੋ ਜਾਂਦਾ, ਉਹੀ ਸੁਖਦਾਈ ਹੋ ਜਾਂਦਾ, ਰੋਗ ਨਿਵਿਰਤੀ ਦਾ ਸਾਧਨ ਬਣ ਜਾਂਦਾ। ਜਿਹੜੀ ਆਪਣੇ ਆਪ ਵਿੱਦਿਆ ਹਾਸਲ ਕਰਨੀ ਹੈ, ਬ੍ਰਹਮ ਵਿੱਦਿਆ, ਉਹ ਹੋਣ ਦਾ ਕਾਰਨ ਬਣਦੀ ਹੈ, ਗੁਰਮੁਖ ਦੁਆਰਾ ਉਹ ਵਿੱਦਿਆ ਜਿਹੜੀ ਹੋਣ ਨਿਵਿਰਤੀ ਦਾ ਸਾਧਨ ਬਣਿਆ ਕਰਦੀ। ਇੱਥੇ ਕਹਿੰਦੇ, ਜੋ ਕੁਛ ਮੈਨੂੰ ਬਚਨ ਆਪ ਫਰਮਾ ਰਹੇ ਹੋ ਉਹ ਤਾਂ ਮੈਂ ਪਹਿਲੀ ਜਾਣਨਾ, ਪਹਿਲੀ ਪੜ੍ਹੇ ਹੋਏ ਗ੍ਰੰਥਾਂ ਵਿੱਚੋਂ। ਉਹਨਾਂ ਸੋਚਿਆ ਸ਼ਰਧਾਹੀਨ ਹੈ, ਸ਼ਰਧਾਹੀਨ ਪੁਰਸ਼ ਨੂੰ ਤਾਂ ਉਪਦੇਸ਼ ਕੀਤਾ ਫਲੀਭੂਤ ਨਹੀਂ ਹੋਇਆ ਕਰਦਾ, ਸ਼ਰਧਾਵਾਨ ਲੱਭਦੇ ਗਿਆਨ, ਸ਼ਰਧਾਵਾਨ ਨੂੰ ਗਿਆਨ ਕੀ ਪ੍ਰਾਪਤੀ ਹੈ, ਨਿਸ਼ਰਧਕ ਪੁਰਸ਼ ਨੂੰ ਨਹੀਂ ਹੋ ਸਕਦੀ। ਉਹਨਾਂ ਸੋਚਿਆ ਉਹ ਇੱਥੇ ਪਿਓ ਪੁੱਤਰ ਵਾਲਾ ਰਿਸ਼ਤਾ ਹੈ, ਲੋੜ ਹੈ ਗੁਰੂ ਸ਼ਿਸ਼ ਵਾਲੇ ਰਿਸ਼ਤੇ ਦੀ, ਕੀ ਫਿਰ ਸੰਭਾਵਨਾ ਰੱਖਣੀ ਹੈ। ਪਰ ਅਸ਼ਚਰਜਵਾਦ ਹੈ, ਇਹਨੂੰ ਇਸ ਗੱਲ ਦਾ ਅਜੇ ਸੂਝਬੂਝ ਨਹੀਂ ਪਈ। ਸੋ ਇਹ ਬਚਨ ਸੁਣ ਕੇ ਵੇਦ ਵਿਆਸ ਨੇ ਉਹਨੂੰ ਟਾਲ ਦਿੱਤਾ, ਕਹਿਣ ਲੱਗੇ ਆਪ ਬ੍ਰਹਮਾ ਜੀ ਪਾਸ ਪਹੁੰਚੋ, ਉਹਨਾਂ ਦਾ ਉਪਦੇਸ਼ ਆਪਦੇ ਵਾਸਤੇ ਜ਼ਿਆਦਾ ਅੱਛਾ ਰਹੇਗਾ, ਆਪਦੇ ਚਿੱਤ ਨੂੰ ਸ਼ਾਂਤਦਾਇਕ ਹੋਏਗਾ। ਉੱਥੇ ਪਹੁੰਚੇ, ਸਾਧਕ ਉਪਦੇਸ਼ ਤਾਂ ਇੱਕੋ ਹੀ ਹੈ, ਅਧਿਕਾਰ ਦੇ ਮੁਤਾਬਕ ਕਨਿਸ਼ਠ, ਮੱਧਮ, ਉੱਤਮ ਜਿਹੇ ਜਿਹੇ ਹਨ, ਉਹ ਜਿਹਾ ਅਧਿਕਾਰ ਦੇ ਮੁਤਾਬਕ ਉਪਦੇਸ਼ ਇੱਕੋ ਹੈ। ਜ਼ਬਾਨ ਵਿੱਚ ਫਰਕ ਹੋ ਸਕਦਾ ਹੈ, ਬਿਆਨ ਵਿੱਚ ਫਰਕ ਹੋ ਸਕਦਾ ਹੈ, ਕਥਨ ਵਿੱਚ ਫਰਕ ਹੋ ਸਕਦਾ ਹੈ, ਸਮਝਣ ਸਮਝਾਉਣ ਵਿੱਚ ਫਰਕ ਹੋ ਸਕਦਾ, ਲੇਕਿਨ ਉਪਦੇਸ਼ ਇੱਕੋ ਹੈ, ਇਹ 'ਚ ਕੋਈ ਸ਼ੱਕ ਨਹੀਂ, ਕੋਈ ਫਰਕ ਨਹੀਂ ਹੈ। ਕਦੇ ਉਹਨਾਂ ਨੇ ਵੀ, ਬ੍ਰਹਮਾ ਜੀ ਨੇ ਵੀ ਇਹੀ ਉਪਦੇਸ਼ ਕੀਤਾ, ਉੱਥੇ ਵੀ ਇਹਨਾਂ ਨੇ ਇਹੀ ਗੱਲ ਕੀਤੀ, ਜੋ ਕੁਛ ਮੈਨੂੰ ਆਪ ਕਹਿ ਰਹੇ ਹੋ ਇਹ ਮੈਂ ਪਹਿਲੇ ਗ੍ਰੰਥਾਂ ਵਿੱਚੋਂ ਹੀ ਪੜ੍ਹਦਾ ਚਲਾ ਆ ਰਿਹਾ, ਔਰ ਮੇਰੇ ਪਿਤਾ ਵੇਦ ਵਿਆਸ ਨੇ ਮੈਨੂੰ ਇਹੀ ਕੁਛ ਦੱਸਿਆ ਹੈ, ਆਪ ਨੂੰ ਕੀ ਕੁਛ ਅਲੈਦਾ ਗੱਲ ਦੱਸ ਰਹੇ ਹੋ। ਇਹ ਵਚਨ ਸੁਣ ਕੇ ਬ੍ਰਹਮਾ ਜੀ ਨੇ ਸੋਚਿਆ ਇਹ ਸ਼ਰਧਾਹੀਨ ਹੈ, ਕਹਿਣਗੇ ਅੱਛਾ ਤੁਸੀਂ ਮਾਤ ਲੋਕ ਵਿੱਚ ਜਾਓ, ਰਾਜਾ ਜਨਕ ਮਿਥਲਾਪੁਰੀ ਦੇ ਰਾਜਾ ਹਨ, ਰਾਜਾ ਹੋਣ ਦੇ ਬਾਵਜੂਦ ਬ੍ਰਹਮ ਗਿਆਨੀ ਹਨ, ਉਹਨਾਂ ਦਾ ਉਪਦੇਸ਼ ਆਪਦੇ ਵਾਸਤੇ ਸ਼ਾਂਤ ਹੈ, ਫਿਰ ਖੈਰ ਦੋ ਥਾਂ ਤੋਂ ਜਦੋਂ ਸ਼ਰਧਾ ਦੀ ਹੀਨਤਾ ਦੇਖੀ ਅਤੇ ਉਹ ਰਾਜਾ ਜਨਕ ਜੀ ਪਾਸ ਆਏ। ਰਾਜਾ ਜਨਕ ਦੀ ਵਾਰਤਾ ਕਈ ਦਫ਼ਾ ਸੁਣ ਚੁੱਕੇ, ਭਗਤ ਬੜਾ ਰਾਜਾ ਜਨਕ ਗੁਰਮੁਖ ਮਾਇਆ ਵਿੱਚ ਉਦਾਸੀ, ਰਾਜਾ ਜਨਕ ਜੀ ਰਾਜ ਵਿੱਚ ਰਾਜਾ ਵੀ ਸਨ, ਮਿਥਲਾਪੁਰੀ ਦੇ ਰਾਜਾ ਹੋਣ ਦੇ ਬਾਵਜੂਦ ਬ੍ਰਹਮ ਗਿਆਨੀ ਸਨ, ਰਾਜ ਵਿੱਚ ਰਹਿੰਦੇ ਵੀ ਨਿਰਲੇਪ ਸਨ, ਜੈਸੇ ਪਾਣੀ ਵਿੱਚ ਕੌਣ ਨਿਰਲੇਪ ਹੁੰਦਾ, ਪਾਣੀ ਮੁਰਗਾਬੀ ਸਾਰਾ ਦਿਨ ਤੈਰਦੀ ਹੈ ਲੇਕਿਨ ਉਹਦੇ ਖੰਭ ਸੁੱਕਦੇ ਸੁੱਕੇ, ਇਉਂ ਇਸ ਤਰੀਕੇ ਸਿਰਫ ਉਹ ਨਿਰਲੇਪ ਸਨ, ਇਹ ਫਰਮਾਨ ਕੀਤਾ। ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਸਿੰਘਾਂ ਜੀ ਨੇ ਉਹਨਾਂ ਪਾਸ ਭੇਜਿਆ ਸੁਖਦੇਵ ਨੂੰ, ਰਾਜਾ ਜਨਕ ਜੀ ਪਾਸ। ਉੱਥੇ ਪਹੁੰਚੋ, ਉਹਨਾਂ ਦਾ ਉਪਦੇਸ਼ ਆਪ ਨੂੰ ਫਲੀਭੂਤ ਹੋਏਗਾ। ਉੱਥੇ ਆਪ ਪਹੁੰਚੇ, ਰਾਜਾ ਜਨਕ ਜੀ ਆਪਣੇ ਦਫ਼ਤਰ ਵਿੱਚ ਬੈਠੇ ਕੰਮਕਾਰ ਕਰ ਰਹੇ ਸਨ। ਪਤਾ ਲੈ ਕੇ ਉੱਥੇ ਪਹੁੰਚ ਗਏ, ਦਰਬਾਰ ਨੂੰ ਸੰਦੇਸ਼ ਦਾ ਸੁਨੇਹਾ ਦਿੱਤਾ ਕਿ ਰਾਜਾ ਜੀ ਨੂੰ ਬੋਲੋ, ਮੈਂ ਵੇਦ ਵਿਆਸ ਜੀ ਦਾ ਪੁੱਤਰ ਹਾਂ, ਮੇਰਾ ਨਾਂ ਸੁਖਦੇਵ ਹੈ, ਜਨਮ ਤੋਂ ਹੀ ਤਿਆਗੀ ਹਾਂ, ਆਪ ਦੇ ਪਾਸ ਬ੍ਰਹਮਾ ਜੀ ਨੇ ਭੇਜਿਆ, ਕੁਛ ਪਰਮਾਰਥਕ ਬਚਨ ਕਰਨੇ ਹਨ, ਦੁਨੀਆਂ ਦਾ ਵਿਹਾਰ ਮੇਰਾ ਕੋਈ ਨਹੀਂ, ਕਿਉਂਕਿ ਰਾਜੇ ਲੋਕਾਂ ਪਾਸ ਅਕਸਰ ਵਿਹਾਰੀ ਲੋਕ ਪਹੁੰਚਿਆ ਕਰਨ ਆਪਣੇ ਕਾਰਜ ਸਿੱਧੀ ਵਾਸਤੇ। ਸੋ ਇਹ ਜਦੋਂ ਸੰਦੇਸ਼ ਸੁਨੇਹਾ ਪਹੁੰਚਿਆ, ਰਾਜਾ ਜਨਕ ਜੀ ਨੇ ਵੀ ਜਾਣਿਆ ਵੀ ਦੋ ਥਾਂ ਤੋਂ ਸ਼ਰਧਾਹੀਨਤਾ ਦੇ ਕਾਰਨ ਫਲ ਹੀ ਆਇਆ, ਮੇਰੇ ਪਾਸ ਭੇਜਿਆ ਬ੍ਰਹਮਾ ਜੀ ਨੇ। ਜਦੋਂ ਇਹੋ ਜਿਹੀ ਗੱਲ ਹੈ, ਕਸਵੱਟੀ ਵੀ ਲਾਉਣੀ ਚਾਹੀਦੀ ਹੈ। ਸੋ ਰਾਜਾ ਜਨਕ ਜੀ ਨੇ ਦਰਬਾਰ ਨੂੰ ਕਿਹਾ, ਕਹੋ ਉਹਨਾਂ ਨੂੰ, ਠਹਿਰੋ, ਅਜੇ ਕੁਛ ਰਾਜ ਕਾਜ ਕਰ ਰਹੇ ਹਾਂ, ਵਿਹਲੇ ਹੋ ਕੇ ਆਪ ਨੂੰ ਵਕਤ ਦੇ ਦਿੱਤਾ ਜਾਏਗਾ। ਇਹ ਸੁਣ ਕੇ ਸੈਰ ਚੁੱਪ ਹੋ ਗਏ। ਪਹਿਲੇ ਤਾਂ ਜੀ ਕੋਈ ਸੋਚਿਆ ਵੀ ਇਹ ਗ੍ਰਸਤੀ ਹੈ, ਮੈਂ ਤਿਆਗੀ ਹਾਂ। ਫਿਰ ਗ੍ਰਸਤੀਆਂ ਵਿੱਚ ਵੀ ਰਾਜਾ ਬਹੁਤਾ ਦੁਖੀ ਹੋਇਆ ਕਰਦਾ, ਬਹੁਤ ਵਿਵਹਾਰਾਂ ਕਰਕੇ ਮੈਨੂੰ ਕਿੱਥੇ ਬ੍ਰਹਮਾ ਜੀ ਨੇ ਭੇਜ ਦਿੱਤਾ। ਸੁਣ ਕੇ ਇਸ ਵਿੱਚ ਇਹੋ ਜਿਹੀ ਕਤਰਕ ਕਰਕੜਾ ਰਿਹਾ। ਫਿਰ ਦੁਬਾਰਾ ਸੁਨੇਹਾ ਭੇਜਿਆ, ਦਰਬਾਰ ਦੇ ਹੱਥ ਵੀ ਜਾਓ, ਕਹੋ ਮੈਂ ਵਿਵਹਾਰੀ ਬੰਦਾ ਨਹੀਂ, ਮੈਂ ਕੋਈ ਪਰਮਾਰਥਕ ਬਚਨ ਕਰਨੇ ਹਨ, ਇਸ ਵਾਸਤੇ ਮੈਨੂੰ ਕੁਛ ਵਕਤ ਜ਼ਰੂਰ ਜਲਦੀ ਤੋਂ ਜਲਦੀ ਮਿਲਣਾ ਚਾਹੀਦਾ। ਤਾਂ ਦਰਬਾਰ ਨੇ ਉਸੇ ਤਰ੍ਹਾਂ ਜਾ ਕੇ ਰਾਜਾ ਜੀ ਨੂੰ ਪ੍ਰਾਰਥਨਾ ਕਰ ਦਿੱਤੀ। ਉਹਨਾਂ ਕਿਹਾ, ਬੋਲੋ, ਅਜੇ ਠਹਿਰੋ, ਕੁਛ ਰਾਜ ਕਾਜ ਕਰ ਰਹੇ ਹਾਂ, ਵਿਹਾਰ ਕਰ ਕਰਕੇ ਫਿਰ ਆਪ ਨੂੰ ਵਕਤ ਦੇ ਦਿੱਤਾ ਜਾਏਗਾ। ਖੈਰ, ਜਿਹੜਾ ਕਿਤੇ ਕੋਈ ਜਾਂਦਾ ਹੈ, ਭਿਕਸ਼ੂ ਬਣ ਕੇ ਮੰਗਤਾ ਬਣ ਕੇ ਹੀ ਜਾਂਦਾ ਹੈ। ਇਹ ਭਾਵੇਂ ਉਹ ਭਿਕਸ਼ਾ ਮੰਗਣ ਗਿਆ ਹੈ, ਉਹ ਮੰਗ ਮੰਗਣ ਗਿਆ ਜਿਸ ਨੂੰ ਪਾ ਕੇ ਸਾਰੇ ਦੁੱਖਾਂ ਦੀ ਨਿਵਰਤੀ ਹੋ ਗਈ, ਸਾਰੇ ਤੋਂ ਵੱਡਾ ਸੁੱਖ ਕਿਸੇ ਮੰਗ ਦੀ ਇੱਛਾ, ਉਹ ਮੰਗ ਮੰਗਣ ਵਾਸਤੇ ਉੱਥੇ ਪਹੁੰਚਿਆ ਹੈ। ਪਰ ਜਿਵੇਂ ਮੰਗਤਾ ਕਿਸੇ ਦਰਵਾਜ਼ੇ 'ਤੇ ਆਟੇ ਦੀ ਮੁੱਠੀ ਲੈਣ ਜਾਵੇ, ਰੋਟੀ ਮੰਗਣ ਜਾਵੇ, ਉਹ ਨਹੀਂ ਕਾਹਲਾ ਹੁੰਦਾ, ਉਹਨੂੰ ਵੀ ਇੱਕ ਦੋ ਚਾਰ ਮਿੰਟ ਵੇਟ ਕਰਨਾ ਹੀ ਪੈਂਦਾ, ਠਹਿਰਨਾ ਹੀ ਪੈਂਦਾ ਹੈ। ਸੋ ਇਹ ਐਡੀ ਵੱਡੀ ਚੀਜ਼ ਮੰਗਣ ਵਾਸਤੇ ਕੀ ਹੈ, ਪਰ ਕਾਹਲ ਕੀ ਨਹੀਂ ਕਰਦਾ। ਸੋ ਇਸ ਕਰਕੇ ਰਾਜਾ ਜਨਕ ਜੀ ਨੇ ਕਿਹਾ, ਉਹਨੂੰ ਕਹਿ ਦਿਓ ਠਹਿਰ ਜਾ। ਫਿਰ ਚਿੱਤ ਵਿੱਚ ਖਿਆਲ ਆਇਆ, ਬਾਅਦ ਤਿਆਗ ਦਾ ਉੱਥੋਂ, ਮੈਂ ਕਦੇ ਕੁੜਤਾ ਨਹੀਂ ਪਾਇਆ, ਜੁੱਤਾ ਨਹੀਂ ਪਾਇਆ, ਐਡਾ ਤਿਆਗੀ ਨੂੰ ਮਾਇਆ ਨੂੰ ਨਹੀਂ ਲਾਇਆ, ਸਰਜਵਾਦ ਹੈ ਅਤੇ ਇਹ ਗ੍ਰਸਤੀ ਹੈ, ਰਾਜਾ ਹੈ, ਇਹ ਤਾਂ ਮਾਇਆ ਵਿੱਚ ਖੱਚਤ ਪ੍ਰਤੀਤ ਹੁੰਦਾ ਹੈ। ਉਹਦੇ ਚਿੱਤ ਵਿੱਚ ਇਹੋ ਜਿਹੇ ਕੁਤਰਕ ਕਰੋ, ਕਿਉਂਕਿ ਫਕੀਰ ਖੜਾ ਹੈ, ਜਿਗਿਆਸੂ ਖੜਾ ਹੈ, ਉਸਨੂੰ ਮਿਲਣ ਵਾਸਤੇ ਵਕਤ ਨਹੀਂ ਦੇ ਰਹੇ, ਵਿਹਾਰਾਂ ਕਾਰਾਂ ਵਿੱਚ ਹੀ ਖੱਚਤ ਹਨ, ਅਤੇ ਬ੍ਰਹਮਜਾਨੇ ਨੂੰ ਕਿੱਥੇ ਹੋਣਾ ਹੈ। ਅਤੇ ਆਰ ਚਿੱਤ ਵਿੱਚ ਉਹਦੇ ਕੁਤਰਕਾਂ ਖੜੀਆਂ, ਕੁਤਰਕੀ ਜਿੱਥੇ ਕੁਤਰਕ ਆ ਗਈ, ਉੱਥੇ ਸ਼ਾਸਨ ਲੈਣ ਦੇਣ ਨੂੰ ਕੀ ਹੁੰਦਾ। ਇਉਂ ਕਰਕੇ ਇੱਕ ਸਵੱਟੀ ਸਤਪੁਰਸ਼ ਕਿਉਂ ਲਾਉਂਦੇ ਹੁੰਦੇ ਨੇ, ਕੋਈ ਪ੍ਰੀਖਿਆ। ਕਸਵੱਟੀ ਜੇ ਸੋਨਾ ਪਰਖਣਾ ਹੋਵੇ, ਕਾਹਦੇ ਵਾਸਤੇ ਪਰਖੀ, ਦੇ ਵੱਟੀ 'ਤੇ ਲਾ ਕੇ ਵੀ ਖੜਾ ਕੇ ਖੁੱਟ। ਹੋਰ ਕਈ ਥਾਈਂ ਕਸਵੱਟੀਆਂ ਲੈ, ਕਬੀਰ ਕਸੌਟੀ ਰਾਮ ਕੀ ਠੱਟ ਕੇ, ਨਾ ਕੋਈ ਰਾਮ ਕਸੌਟੀ ਸੋਸੇ, ਜੋ ਮਰਜ਼ੀ ਲਾ ਵੀ ਕਿਆ, ਬਹੁਤ ਦਫ਼ਾ ਐਸੇ ਹੁੰਦੇ ਚਲਿਆ। ਖੈਰ, ਕਹਿ ਰਿਹਾ ਦੂਈ ਤੀਹ ਦਫ਼ਾ ਫਿਰ ਸੁਨੇਹਾ ਦਿੱਤਾ ਸੁਖਦੇਵ ਨੇ ਵੀ, ਬੋਲੋ ਰਾਜਾ ਜੀ ਨੂੰ, ਮੈਂ ਕੋਈ ਦੁਨਿਆਵੀ ਬੰਦਾ ਨਹੀਂ, ਮੈਂ ਤਾਂ ਤਿਆਗੀ ਆਦਮੀ ਹਾਂ, ਵੇਦ ਵਿਆਸ ਦਾ ਪੁੱਤਰ ਹਾਂ, ਪਰਮਾਰਥ ਬਚਨ ਕਰਨ ਵਾਸਤੇ ਆਇਆ, ਮੇਰਾ ਦੁਨੀਆਂ ਦਾ ਵਿਵਹਾਰ ਕੋਈ ਨਹੀਂ ਹੈ, ਦੁਨੀਆਂ ਦਾ ਕਾਰਜ ਮੇਰਾ ਕੋਈ ਨਹੀਂ, ਇਸ ਵਾਸਤੇ ਮੈਨੂੰ ਜਲਦੀ ਤੋਂ ਜਲਦੀ ਵਕਤ ਮਿਲਣਾ ਚਾਹੀਦਾ ਹੈ। ਦਰਬਾਰ ਨੇ ਆਪਣਾ ਫਰਜ਼ ਪੂਰਾ ਕਰਨਾ, ਜੋ ਸੇਵਾਦਾਰ ਸੀ ਉਹ ਦਿੱਲੀ, ਉਹ ਤੁਰ ਕਹਿਣੀ ਸੀ ਉਸਨੂੰ। ਫਿਰ ਜਾ ਕੇ ਰਾਜਾ ਜੀ ਨੂੰ ਪ੍ਰਾਰਥਨਾ ਕਰਦੀ, ਮਹਾਰਾਜ ਉਹ ਕਾਹਲੇ ਹੋ ਰਹੇ ਹਨ, ਸਵਾਮੀ ਜੀ ਉਹਨਾਂ ਦੀ ਦਿਸ਼ਾ ਹੈਗੀ ਹੈ, ਪੈਰ ਉਹਨਾਂ ਦੇ ਕੋਈ ਜੁੱਤਾ ਨਹੀਂ, ਸਿਰ 'ਤੇ ਕੋਈ ਪੱਗ ਨਹੀਂ, ਕੁੜਤਾ ਨਹੀਂ, ਇੱਕ ਕਪੀਨ ਰੋਟੀ ਹੈ, ਇੱਕ ਟਾਕੀ 100 ਟਾਕੀਆਂ ਵਾਲੀ ਕੰਬਲ ਜੀ, ਦੋ ਤਲੀ ਤੁੰਬੀ, ਇੰਨਾ ਕੁਝ ਬਸ, ਕੁਛ ਇਹੋ ਜਿਹੀ ਕਿਰਿਆ ਵਾਲਾ ਕੋਈ ਦਰਖਤ ਖੜਾ ਹੋਇਆ। ਤਾਂ ਰਾਜਾ ਜਨਕ ਜੀ, ਕਸਵੱਟੀਆਂ ਕਿਉਂ ਲੱਗਦੀਆਂ, ਅਧਿਕਾਰ ਪਰਖਣ ਵਾਸਤੇ, ਇਉਂ ਇੱਕ ਥਾਂ ਦੱਸਿਆ, ਨਾਮ ਪਦਾਰਥ ਪਾਇ ਕੇ ਕਬੀਰਾ ਗੰਠ ਨਾ ਖੋਲ, ਨਾ ਪਟਣ ਨਾ ਪਾਰਖੂ ਨਾ ਗਾਹਕ ਨਾ ਮੋਲ, ਜਿਨ ਗਾਹਕ ਗੁਣ ਵੇਚੀ ਤਾਂ ਗੁਣ ਸਿੰਘ ਹੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਾਂ ਗੁਣ ਲਾਖ ਪੱਕਾ। ਸਤਿਕਾਰ ਤੋਂ ਬਿਨਾਂ ਗੁਣ ਫਲੀ ਪੂਤ ਨਹੀਂ ਹੁੰਦਾ। ਤੁਸੀਂ ਬਾਜ਼ਾਰ ਵਿੱਚ ਜਾਓ, ਕੋਈ ਚੀਜ਼ ਖਰੀਦਣੀ ਹੈ ਕਿਸੇ ਦੁਕਾਨ ਤੋਂ, ਅਗਰ ਉਸਦੀ ਕੀਮਤ ਤੁਹਾਡੇ ਪਾਸ ਨਹੀਂ ਤਾਂ ਤੁਹਾਨੂੰ ਵਸਤੂ ਨਹੀਂ ਮਿਲ ਸਕੇਗੀ। ਅਗਰ ਤੁਹਾਡੇ ਵਸਤੂ ਪਸੰਦ ਨਹੀਂ ਆਏਗੀ, ਤੁਸੀਂ ਉਸਨੂੰ ਨਹੀਂ ਖਰੀਦੋਗੇ। ਇਸੇ ਤਰ੍ਹਾਂ ਜਿਹੋ ਜਿਹੀ ਵਸਤੂ ਉਤਨੀ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ। ਸੋ ਕਸਵੱਟੀ ਦਾ ਪ੍ਰਯੋਜਨ ਇਹੀ ਹੁੰਦਾ, ਪਹਿਲੇ ਸਤਪੁਰਸ਼ ਦੇਖ ਪਰਖ ਨਿਰਖ ਕੇ ਉਪਦੇਸ਼ ਕਰਿਆ ਕਰਦੇ ਸਨ। ਪੈਰਿਓਂ ਰਾਜਾ ਜਨਕ ਜੀ ਨੇ ਜਾਣ ਕੇ ਕਸਵੱਟੀ ਕਸਣ ਦੇ ਮਾਰਿਆਂ ਕਿ ਠਹਿਰਨ ਦੋ ਜੇ, ਉਹਨੂੰ ਪਤਾ ਸੀ ਦੋ ਥਾਂ ਹੋ ਕੇ ਆਇਆ ਹੈ, ਹੁਣ ਇੱਥੇ ਮੇਰੇ ਪਾਸ ਭੇਜਿਆ ਹੈ, ਥੋੜ੍ਹਾ ਇਸੀ ਵਾਸਤੇ ਬ੍ਰਹਮਾ ਨੇ ਭੇਜਿਆ, ਥੋੜ੍ਹਾ ਦਿਨ ਕਸਵੱਟੀ ਕਸ ਕੇ ਦੇਖੀਏ। ਹੈ ਤੀਸਰੀ ਦਫ਼ਾ ਜਦੋਂ ਇਹ ਗੱਲ ਕਹੀ, ਦਰਬਾਨ ਨੇ ਆ ਕੇ ਵੀ ਠਹਿਰੋ, ਅਜੇ ਰਾਜਾ ਜੀ ਕੋਈ ਰਾਜ ਕਾਜ ਵਿੱਚ ਮਸ਼ਗੂਲ ਹਨ, ਵਕਤ ਮਿਲੇਗਾ ਆਪਣਾ ਜ਼ਰੂਰ ਵਕਤ ਦੇ ਦਿੱਤਾ ਜਾਏਗਾ, ਸ਼ਾਂਤੀ ਨਾਲ ਬੈਠੋ। ਘਬਰਾ ਉੱਠਿਆ ਅਤੇ ਉਹ ਇੱਥੇ ਬ੍ਰਹਮ ਗਿਆਨ ਕਿੱਥੇ ਹੈ, ਇਹ ਤਾਂ ਆਪਣੇ ਕੰਮਾਂ ਕਾਰਾਂ ਵਿੱਚ ਹੀ ਮਸ਼ਗੂਲ ਹੈ, ਗ੍ਰਸਤੀ ਹੈ, ਗ੍ਰਸਤੀ ਹੋਣ ਦੇ ਬਾਵਜੂਦ ਤਾਂ ਰਾਜਾ ਹੈ, ਰਾਜੇ ਬਹੁਤੇ ਦੁਖੀ ਹੋਇਆ ਕਰਦੇ ਨੇ, ਬਹੁਤੇ ਜ਼ਿੰਮੇਵਾਰੀਆਂ ਹੋਣ ਕਰਕੇ, ਇਉਂ ਕਰਕੇ ਉੱਥੋਂ ਨਰ ਤੁਰਿਆ। ਜਾਂਦਿਆਂ ਨੂੰ ਨਾਰਦ ਜੀ ਮਿਲਦੇ ਹਨ, ਪੁੱਛਣਗੇ ਕਿੱਥੋਂ ਆਏ? ਸੁਖਦੇਵ ਜੀ ਕਹਿੰਦਾ ਆਇਆ ਸੀ, ਇਹਨੂੰ ਭੇਜਿਆ ਸੀ ਰਾਜਾ ਜਨਕ ਜੀ ਪਾਸ ਬ੍ਰਹਮਾ ਜੀ ਨੇ, ਪਰ ਇਹ ਤਾਂ ਕੰਮਾਂ ਕਾਰਾਂ ਵਿੱਚ ਹੀ ਮਸ਼ਗੂਲ ਹਨ, ਇਹਨਾਂ ਨੂੰ ਬ੍ਰਹਮ ਗਿਆਨ ਕੋਈ ਪ੍ਰਤੀਤ ਨਹੀਂ ਹੁੰਦਾ। ਆਪ ਹੀ ਜਦੋਂ ਬ੍ਰਹਮ ਗਿਆਨੀ ਦੂਜੇ ਨੂੰ ਕੀ ਗਿਆਨ ਦੇ ਦੇਣਗੇ? ਵਿਸ਼ਵਾਸ ਤਾਂ ਹੈ ਉਹ ਇੱਥੇ ਕੁਛ ਨਹੀਂ ਦਿੰਦਾ, ਮੈਂ ਦੋ ਤਿੰਨ ਦਫ਼ਾ ਸੁਨੇਹੇ ਭੇਜੇ, ਇਹਨੂੰ ਤਾਂ ਪਤਾ ਹੀ ਨਹੀਂ ਬਾਹਰ ਕੋਈ ਫਕੀਰ ਖੜਾ ਕਿ ਨਾ ਖੜਾ। ਪਰ ਇਉਂ ਕਰਕੇ ਨਾਰਦ ਜੀ ਨੇ ਕਿਹਾ, ਰਾਜਾ ਜਨਕ ਜੀ ਬ੍ਰਹਮ ਗਿਆਨੀ ਹਨ, ਸੰਸਾਰ ਨਾ ਕਰੋ, ਰਾਜ ਕਾਜ ਵੀ ਕਰਨਾ ਹੈ ਅਤੇ ਤੁਹਾਨੂੰ ਵਕਤ ਵੀ ਦੇ ਦੇਣਗੇ, ਕਾਲੇ ਨਹੀਂ ਹੋਣਾ ਚਾਹੀਦਾ, ਨਿਸ਼ਚਤਕ ਨਹੀਂ ਹੋਣਾ ਚਾਹੀਦਾ। ਜੇ ਕੋਈ ਇੱਕ ਭਿਕਸ਼ੂ ਰੋਟੀ ਮੰਗਣ ਵਾਸਤੇ, ਆਟੇ ਦੀ ਮੁੱਠੀ ਮੰਗਣ ਵਾਸਤੇ ਕਿਸੇ ਦਰਵਾਜ਼ੇ 'ਤੇ ਜਾਂਦਾ, ਉੱਥੇ ਵੀ ਦੋ ਚਾਰ ਮਿੰਟ ਉਸਨੂੰ ਵੇਟ ਕਰਨਾ ਪੈਂਦਾ, ਠਹਿਰਨਾ ਪੈਂਦਾ। ਤੂੰ ਤਾਂ ਐਡੀ ਵੱਡੀ ਭਿਕਸ਼ਾ ਮੰਗਣਾ ਹੈ ਜਿਸਨੂੰ ਪਾ ਕੇ ਸਾਰੇ ਦੁੱਖ ਨਿਵਿਰਤ ਹੋ ਜਾਣ, ਜਨਮਾਂ ਦੇ ਬੰਧਨ ਕੱਟੇ ਜਾਣ, ਤੋ ਤੇਰੇ ਵਾਸਤੇ ਇਤਨਾ ਵੀ ਧੀਰਜ ਨਹੀਂ ਹੈ ਤੇਰੇ 'ਚ, ਵੀ ਤਿੰਨ ਕਾਫ਼ੀ ਦੇਰ ਜਿਤਨੀ ਦੇਰ ਠਹਿਰਾ ਰੱਖਣ ਠਹਿਰਨਾ ਚਾਹੀਦਾ। ਨਹੀਂ ਨਹੀਂ ਜੀ, ਇੱਥੇ ਕੁਛ ਨਹੀਂ ਹੈ, ਨਾਰਦ ਦੀ ਗੱਲ ਦੀ ਵੀ ਪਰਵਾਹ ਨਾ ਕੀਤੀ। ਨਾਰਦ ਨੇ ਸੋਚਿਆ ਵੀ ਇਸਨੂੰ ਸ਼ਰਧਾਹੀਨਤਾ ਦੁਆਰਾ ਨੁਕਸਾਨ ਪਹੁੰਚੇਗਾ, ਅੱਛੀ ਬਾਤ ਨਹੀਂ, ਬਚਨ ਨੇ ਮੰਨ ਨਹੀਂ ਰਿਹਾ, ਹੱਠ ਕਰ ਰਿਹਾ ਹੈ, ਸੋ ਇਸਨੂੰ ਕਿਸੇ ਹੋਰ ਤਰੀਕੇ ਸਿਰ ਸਮਝਾਉਣਾ ਚਾਹੀਦਾ। ਸੋ ਸਮਝਾਉਣ ਵਾਸਤੇ ਨਾਰਦ ਨੂੰ ਦੇਹ ਪਲਟ ਲੈਣ ਦੀ ਤਾਕਤ ਹੈ, ਗੁਪਤ ਪ੍ਰਗਟ ਹੋ ਜਾਣ ਦੀ ਤਾਕਤ ਹੈ। ਆਪਣੀ ਦੇਹ ਪਲਟ ਕੇ ਨਾਰਦ ਜੀ ਜਿਸ ਰਸਤੇ ਸੁਖਦੇਵ ਜਾ ਰਿਹਾ ਸੀ, ਦਰਿਆ ਦੇ ਕਿਨਾਰੇ ਕਿਨਾਰੇ, ਨਾਰਦ ਜੀ ਨੇ ਇੱਕ ਮਜ਼ਦੂਰ ਦੀ ਸ਼ਕਲ ਵਿੱਚ ਟੋਕਰੀ ਲੈ ਕੇ ਮਿੱਟੀ ਦੀਆਂ ਟੋਕਰੀਆਂ ਭਰ ਕੇ ਦਰਿਆ ਵਿੱਚ ਸਿੱਟੀਆਂ ਸ਼ੁਰੂ ਕਰ ਦਿੱਤੀਆਂ। ਉਸ ਰਸਤੇ ਸੁਖਦੇਵ ਜਾ ਰਿਹਾ ਸੀ, ਦੂਰੋਂ ਨਿਗਾਹ ਜਾਂਦੀ ਹੈ ਵੀ ਇਕੱਲਾ ਮਜ਼ਦੂਰ ਹੈ, ਬਹੁਤੇ ਨਹੀਂ ਹਨ, ਪਤਾ ਨਹੀਂ ਕੀ ਕੁਛ ਕਰ ਰਿਹਾ ਇਕੱਲਾ। ਇੱਥੇ ਨਜ਼ਦੀਕ ਪਹੁੰਚਿਆ, ਪਹੁੰਚ ਕੇ ਕਹਿਣ ਲੱਗਾ, ਅਰੇ ਮਜ਼ਦੂਰ ਕਿਆ ਕਰਦੇ ਹੋ? ਅੱਗੋਂ ਕਹਿਣ ਲੱਗਾ, ਮਹਾਰਾਜ ਮੈਂ ਦਰਿਆ ਤੋਂ ਪਾਰ ਹੋਣਾ ਹੈ, ਪੁਲ ਬਣ ਰਿਹਾ। ਬੜਾ ਬੇਵਕੂਫ ਹੈ, ਬੜਾ ਮੂਰਖ ਹੈ, ਇਉਂ ਪੁਲ ਬੱਝ ਜੂਗਾ, ਜੇ ਪੁਲ ਨਹੀਂ ਬੱਝੂ ਤੂੰ ਪਾਰ ਕਿਵੇਂ ਹੋ ਜਾਏਗਾ? ਇੰਨੀ ਗੱਲ ਹੀ ਕਹਾਉਣਾ ਚਾਹੁੰਦਾ ਸੀ। ਨਾਰਦ ਟੋਕਰੀ ਉਹ ਸਿੱਟੀ ਅਸਲੀ ਨਾਰਦ ਦੀ ਸ਼ਕਲ ਵਿੱਚ ਸਾਹਮਣੇ ਖੜਾ, ਕਹਿੰਦਾ ਸੁਖਦੇਵ ਜੀ ਮੈਂ ਤਾਂ ਥੋੜ੍ਹਾ ਜਿਹਾ ਮੂਰਖ ਹਾਂ, ਤੂੰ ਮੇਰੇ ਤੋਂ ਬਹੁਤਾ ਮੂਰਖ ਹੈ। ਮੇਰੀਆਂ ਤਾਂ ਪੰਜ ਸੱਤ ਟੋਕਰੀਆਂ ਰੇਤੇ ਦੀਆਂ ਮਿੱਟੀ ਦੀਆਂ ਗਈਆਂ, ਕੁਛ ਨਹੀਂ ਵਿਗੜਿਆ। ਤੇਰੀਆਂ ਛੇ ਕਲਾ ਵੈਰਾਗ ਦੀਆਂ ਨਸ਼ਟ ਹੋ ਗਈਆਂ, ਰਾਜੀ ਜਨਕ ਜੈਸੇ ਬ੍ਰਹਮ ਗਿਆਨੀ ਤੇ ਕੁਤਰਕ ਪੈਦਾ ਕਰਨ ਕਰਦੇ। ਇੱਕ ਕਲਾ ਵੈਰਾਗ ਦੀ ਬੜੀ ਕਠਿਨ ਤਪੱਸਿਆ ਨਾਲ ਕਿਤੇ ਜਾ ਕੇ ਪ੍ਰਾਪਤ ਹੁੰਦੀ ਹੈ। ਤੂੰ ਮੇਰੇ ਤੋਂ ਬਹੁਤਾ ਮੂਰਖ ਹੈ, ਬਹੁਤਾ ਆਪਣਾ ਨੁਕਸਾਨ ਕਰ ਰਹੇ, ਮੇਰਾ ਕੀ ਹੈ? ਇੰਨੀ ਗੱਲ ਜਦੋਂ ਕਹੀ, ਜਾ ਉੱਥੇ ਪਹੁੰਚ, ਖਬਰ ਹੈ ਤੇਰੇ ਵਾਸਤੇ ਕਸਵੱਟੀ ਕਸ ਦੇਣ। ਖੈਰ ਫਿਰ ਨਾਥ ਜੀ ਨੇ ਉੱਥੇ ਮੋੜਿਆ, ਫਿਰ ਸੁਖਦੇਵ ਉੱਥੇ ਆ ਗਿਆ, ਫਿਰ ਦਰਬਾਰ ਨੂੰ ਕਹਿਣ ਲੱਗਾ, ਬੋਲੋ ਰਾਜਾ ਜੀ ਨੂੰ ਮੈਨੂੰ ਵਕਤ ਮਿਲੇ। ਜਨਕ ਜੀ ਹੱਸੇ, ਕਹਿੰਦੇ ਚੰਗਾ, ਨਾਰਦ ਨੇ ਮੋੜਿਆ। ਖੈਰ ਇਤਿਹਾਦ ਅਖੀਰ ਕੁਝ ਦੇਰ ਤੋਂ ਬਾਅਦ ਉਹਨਾਂ ਨੇ ਕਿਹਾ, ਅੱਛਾ ਆਪਣਾ ਤੂੰਬੀ ਆਸਣ, ਇੱਕ ਤੂੰਬੀ ਦੋ ਥੇਲੇ ਦੀ ਸੋਟਾਚੀ ਵਾਲੀ ਆਸਣ ਸੀ, ਔਰ ਡਿਉੜ ਵਿੱਚ ਰੱਖਿਆ, ਉਹਨੂੰ ਕਹਿ ਦਿਓ ਆ ਜਾਣ। ਦਰਬਾਨ ਨੇ ਕਹਿਤਾ, ਇਹ ਡਿਉੜ ਵਿੱਚ ਇਹ ਚੀਜ਼ਾਂ ਆਪਣੀਆਂ ਰੱਖ ਜਾ, ਉਹ ਸਾਹਮਣੇ ਉੱਥੇ ਕੰਮ ਕਰਨਾ ਉਸ ਕਮਰੇ ਵਿੱਚ। ਉੱਥੇ ਪਹੁੰਚੇ ਰਾਜਾ ਜਨਕ ਜੀ ਆਪਣਾ ਬੈਠੇ ਕੁਰਸੀ 'ਤੇ, ਕੋਈ ਲਿਖ ਪੜ੍ਹ ਰਹੇ ਸਨ। ਦਰਵਾਜ਼ੇ 'ਤੇ ਜਾ ਕੇ ਨਮਸਕਾਰ ਕਰਕੇ ਖੜ ਗਏ। ਰਾਜਾ ਜਨਕ ਜੀ ਨੇ ਫਿਰ ਨਹੀਂ ਤੱਕਿਆ ਉਹਦੇ ਵੱਲ, ਫਿਰ ਨਹੀਂ ਤੱਕਿਆ ਆਪਣੇ ਉਧਰੀ ਨਿਗਾਹ ਹੈ। ਦੇਰ ਦਾ ਚਿੱਤ ਵਿੱਚ ਫਿਰ ਗਿੱਟੀਆਂ ਗਈਆਂ, ਅੱਛਾ ਜਵਾਬ ਹੈ, ਹੁਣ ਤਾਂ ਮੈਂ ਸਾਹਮਣੇ ਖੜ੍ਹਾ ਹਾਂ, ਇੰਨਾ ਕੰਮਾਂ ਕਾਰਾਂ ਵਿੱਚ ਮਸ਼ਗੂਲ, ਅਜੇ ਵੀ ਨਹੀਂ ਪਤਾ ਵੀ ਕੋਈ ਸਾਹਮਣੇ ਖੜ੍ਹਾ। ਅੱਛਾ ਜਵਾਬ ਹੈ, ਬਹੁਤ ਹੀ ਖੱਚਾ ਥਨਮ ਆਇਆ ਵਿੱਚ, ਇਹੋ ਜਿਹੇ ਕੁਤਰਕ ਕਰੀ ਜਾ ਰਿਹਾ। ਫਿਰ ਅਖੀਰ ਐਸੀ ਖੇਲ ਵਰਤਾਈ ਰਾਜਾ ਜਨਕ ਜੀ ਨੇ, ਉਹ ਡਿਉੜੀ ਜਿਸ ਦੇ ਵਿੱਚ ਇਹਨਾਂ ਦਾ ਤੂੰਬੀ ਆਸਣ ਪਿਆ ਸੀ, ਰੱਖ ਗਏ ਸੀ, ਉਹਨੂੰ ਅੱਗ ਲੱਗ। ਅੱਗ ਲੱਗਣ ਕਰਕੇ ਦੌੜਿਆ ਹੋਇਆ ਨੌਕਰ ਆਇਆ, ਮਹਾਰਾਜ ਡਿਉੜੀ ਨੂੰ ਅੱਗ ਲੱਗੀ ਹੈ, ਜਿਸ ਡਿਉੜੀ ਦੇ ਵਿੱਚ ਸਵਾਮੀ ਜੀ ਤੂੰਬੀ ਆਸਣ ਪਿਆ ਉਸਨੂੰ ਅੱਗ ਲੱਗੀ ਹੈ। ਤੋ ਰਾਜਾ ਜਨਕ ਜੀ ਨਹੀਂ ਬੋਲੇ। ਫਿਰ ਦੌੜ ਕੇ ਗਿਆ ਨੌਕਰ ਉੱਥੇ ਡਿਉੜੀ 'ਤੇ, ਫਿਰ ਮੁੜ ਕੇ ਆਇਆ ਜੀ, ਮਹਾਰਾਜ ਅੱਗ ਬਹੁਤ ਹੀ ਭੜਕ ਉੱਠੀ ਹੈ ਉਸ ਡਿਉੜੀ ਦੇ ਜਿਸ ਦੇ ਵਿੱਚ ਤੂੰਬੀ ਆਸਣ ਪਿਆ ਸਵਾਮੀ ਜੀ ਦਾ। ਜਦੋਂ ਇਹ ਸੁਣਿਆ ਵੀ ਮੇਰਾ ਤੂੰਬੀ ਆਸਣ ਆ, ਤੁਜੇ ਦੌੜ ਕੇ ਜਾਂਦਾ, ਤੂੰਬੀ 'ਤੇ ਆਸਣ ਚੱਕ ਲਿਆਉਂਦਾ। ਤੋ ਉਧਰੋਂ ਨਾ ਜੀ ਉਹਦੇ ਕਰਕੇ ਆਪਣੀ ਅੱਗ ਬੁਝਾ ਤੀ ਹੋਣੀ, ਜਾਣਦੇ ਆਪੇ ਕਰ ਲੈਣੀ, ਸਾਨੂੰ ਕਰਨ ਦੀ ਕੀ ਲੋੜ ਹੈ। ਤੋ ਅੱਗ ਬੁਝਾ ਵਜੂਦ 'ਤੇ ਜਾਂ ਨਾ ਬੁਝਾ ਤੀ, ਕੁਛ ਵੀ ਹੋਇਆ, ਇੱਥੇ ਆ ਕੇ ਫਿਰ ਕਹਿਣ ਲੱਗਾ, ਮਹਾਰਾਜ ਮੈਂ ਬੜੀ ਦੇਰ ਤੱਕ ਖੜ੍ਹਾ ਹੋਏ, ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓ। ਕਿਉਂ ਬਚਪਨ ਤੋਂ ਹੀ ਬੜਾ ਤਿਆਗੀ ਹਾਂ, ਕਦੇ ਕੱਪੜਾ ਨਹੀਂ ਪਾਇਆ, ਤੇਰੀ ਜੁੱਤਾ ਨਹੀਂ ਪਾਇਆ, ਸਿਰ 'ਤੇ ਪੱਗ ਨਹੀਂ ਬੰਨ੍ਹੀ, ਕੁੜਤਾ ਨਹੀਂ ਪਾਇਆ, ਅਤੇ ਇਸ ਕਰਕੇ ਮੈਨੂੰ ਕਿਰਪਾ ਕਰਕੇ ਉਪਦੇਸ਼ ਕਰੋ, ਜਿਸ ਕਰਕੇ ਮੇਰਾ ਮਨ ਸ਼ਾਂਤ ਹੋ। ਅੱਗੋਂ ਰਾਜਾ ਜੀ ਕਹਿੰਦੇ, ਸੁਖਦੇਵ ਜੀ, ਆਪਦਾ ਮਨ ਅਜੇ ਮਾਇਆ ਵਿੱਚ ਖੱਚਤ ਹੈ, ਉਪਦੇਸ਼ ਦੇ ਅਧਿਕਾਰ ਨਹੀਂ, ਮੇਰਾ ਉਪਦੇਸ਼ ਆਪਦੇ ਮਨ ਵਿੱਚ ਠਹਿਰੇਗਾ ਨਹੀਂ। ਧਿਆਨ ਹੋ ਗਿਆ, ਮੇਰੇ ਪਾਸ ਕਿਹੜੀ ਮਾਇਆ, ਧਨ ਦੌਲਤ ਪੈਸੇ ਟੱਗ ਨੂੰ ਮੈਂ ਕਦੇ ਹੱਥ ਨਹੀਂ ਲਾਇਆ, ਇੱਕ ਸਿਰਫ ਮੇਰੇ ਪਾਸ ਸੌ ਟਾਕੀ ਵਾਲੀ ਕੰਬਲ ਆਸਣ ਕਹਿ ਲਓ, ਦੋ ਤਲੀ ਤੁੰਬੀ, ਉਹ ਤਾਂ ਮੇਰੇ ਪਾਸ ਕੁਛ ਨਹੀਂ, ਇੱਕ ਮੈਨੂੰ ਮੋਤੀ ਕਪੀਨ ਮਾਤਰ ਹੈ, ਹੋਰ ਕਿਆ ਮੇਰੇ ਪਾਸ। ਸੋ ਰਾਜਾ ਜਨਕ ਜੀ ਜਿਤਨਾ ਜਿਸਦੇ ਪਾਸ ਹੈ, ਅਗਰ ਉਸਦੇ ਵਿੱਚ ਉਹ ਖੱਚਤ ਹੈ, ਅਟੈਚਮੈਂਟ ਹੈ ਉਸਦੀ, ਉਹ ਖੱਚਤ ਮੰਨਿਆ ਜਾਂਦਾ, ਥੋੜ੍ਹਾ ਹੈ ਭਾਵੇਂ ਬਹੁਤ ਹੈ, ਦੇਖ ਸਾਡਾ ਪਤਾ ਨਹੀਂ ਲੱਖਾਂ ਦਾ ਸਮਾਨ ਹੋ ਗਿਆ, ਮੈਂ ਪਰਵਾਹ ਨਹੀਂ ਕੀਤੀ, ਤੂੰ ਵੀ ਆਸਣ ਵਾਸਤੇ ਹੀ ਦੌੜੇ ਗਏ ਨਾ ਉੱਥੇ, ਇਹ ਨਾ ਫੁੱਕ ਜਾਏ ਕਿਤੇ, ਦੱਸ ਮੈਂ ਖੱਚਤ ਹੈ ਕਿ ਤੂੰ ਖੱਚਤ ਹੈ, ਤੇਰੇ ਤੂੰ ਆਪਣੇ ਚਿੱਤੇ ਜਗੀਟੀਆਂ ਗਿਣ ਰਿਹਾ ਵੀ ਇਹ ਖੱਚਤ ਹੈ, ਤੂੰ ਖੱਚਤ ਹੈ ਕਿ ਮੈਂ ਖੱਚਤ। ਗੱਲ ਹੋਰ ਹੀ ਨਿਕਲੀ, ਅਖੀਰ ਚੰਗਾ ਕਹਿਣ ਲੱਗੇ, ਨਾਲ ਲੈ ਗਏ ਉੜ ਕੇ ਸੋਟੀ ਆਪਣੇ ਮਹਿਲਾਂ ਦੇ ਵਿੱਚ, ਮਹਿਲਾਂ ਬਹੁਤ ਅੱਛਾ ਠਾਠ ਪਾਠ ਬਹੁਤ ਕੁਝ ਦੇਖ ਕੇ, ਇਹ ਰੋਈਆਂ ਚ ਰਹਿਣ ਵਾਲਾ ਭਲਾ ਵਿਚਾਰਾ ਰੱਖ ਸਕ, ਉੱਥੇ ਦੇਖ ਕੇ ਹੋਰ ਹੈਰਾਨ ਹੋ ਗਿਆ, ਉਹ ਇੰਨੇ ਠਾਠ ਪਾਠ ਵਿੱਚ ਕਿਵੇਂ ਭਜਨ ਕਰਦੇ ਹੋਣਗੇ, ਇਹਨਾਂ ਦਾ ਮਨ ਕਿਵੇਂ ਕਾਇਮ ਰਹਿੰਦਾ ਹੋਵੇਗਾ, ਹੋਰ ਖਿਆਲ ਹੋਇਆ। ਪਰ ਉਪਦੇਸ਼ ਦੇ ਬਾਰੇ ਕਹੀਆਂ, ਮਹਾਰਾਜ ਕਿਰਪਾ ਕਰਕੇ ਉਪਦੇਸ਼ ਕਰੋ, ਅਤੇ ਉਹਨਾਂ ਨੇ ਹੋਰ ਕਸੋਟੀ ਕਸੀ, ਕਹਿਣ ਲੱਗਾ, ਅਗਰ ਆਪ ਉਪਦੇਸ਼ ਚਾਹੁੰਦੇ, ਇੱਕ ਸ਼ਰਤ ਆਪ ਨੂੰ ਮੰਨਣੀ ਪਏਗੀ, ਹੁਕਮ ਸ਼ਹਿਰ ਦੇ ਵਿੱਚ ਥਾਲੀ ਹੱਥੇ ਦੇ ਦਿੱਤੀ ਪਾਣੀ ਦੀ ਭਰੀ, ਪਿੱਛੇ ਨੰਗੀ ਤਲਵਾਰ ਦਾ ਪਹਿਰੇਦਾਰ ਦੇ ਦਿੱਤਾ, ਸਾਰੇ ਸ਼ਹਿਰ ਵਿੱਚ ਫਿਰ ਕੇ ਆਉਂਗੇ, ਪਾਣੀ ਨਹੀਂ ਡੁੱਲ ਗਿਆ ਫਿਰ ਆਪ ਨੂੰ ਉਪਦੇਸ਼, ਅਗਰ ਪਾਣੀ ਡੁੱਲ ਗਿਆ ਆਪਦਾ ਸਿਰ ਕਲਮ ਹੋ ਜਾਏਗਾ। ਸ਼ਹਿਰ ਦੇ ਵਿੱਚ ਥਾਂ ਥਾਂ ਜੋ ਸਿੰਘ ਮੁਜਰੇ ਰਾਵਣ ਹੁਕਮ ਕਰ ਦਿੱਤਾ ਵਜ਼ੀਰ ਨੂੰ, ਸ਼ੁਰੂ ਹੋ ਗਏ। ਥਾਲੀ ਹੱਥਾਂ 'ਤੇ ਹੈ, ਪਿੱਛੇ ਨੰਗੀ ਤਲਵਾਰ ਦਾ ਪਹਿਰਾ, ਇਹ ਹੁਕਮ ਹੈ, ਜੇ ਪਾਣੀ ਦੀ ਇੱਕ ਬੂੰਦ ਗਿਰ ਗਈ ਤੇਰਾ ਸਿਰ ਕਲਮ ਹੋ ਜਾਏਗਾ। ਡਰ ਹੈ ਸਿਰ ਵਿੱਚ ਦਿਲ ਦੇ ਵਿੱਚ, ਬਈ ਜੇ ਮੈਂ ਇੱਧਰ ਉੱਧਰ ਨਿਗਾਹ ਕੀਤੀ ਥਾਲੀ ਡੋਲ ਜਾਏਗੀ, ਪਾਣੀ ਡੁੱਲ ਜਾਏਗਾ, ਪਾਣੀ ਡੁੱਲਿਆ ਸਿਰ ਕਤਲ ਹੋ ਜਾਏਗਾ, ਮਾਰੇ ਜਾਣਗੇ। ਇਸ ਕਰਕੇ ਮੌਤ ਦਾ ਡਰਦਾ ਹੋਇਆ ਪੂਰਾ ਖਿਆਲ ਥਾਲੀ ਵਿੱਚ ਰੱਖ ਕੇ ਹੌਲੀ ਹੌਲੀ ਕਦਮ ਉਠਾਉਣ ਦਾ ਸਾਰੇ ਸ਼ਹਿਰ ਵਿੱਚ ਫਿਰ ਕੇ, ਤੁਸੀਂ ਤਾਂ ਥਾਲੀ ਮੂਹਰੇ ਲਿਆ ਦਿੱਤੀ, ਕਿਉਂ? ਹਾਂਜੀ ਦੇਖੋ, ਨਹੀਂ ਬਿਲਕੁਲ ਡੁੱਲੇ ਪਾਣੀ। ਸੁਖਦੇਵ ਜੀ, ਸ਼ਹਿਰ ਵਿੱਚ ਕੀ ਹੋ ਰਿਹਾ ਸੀ? ਕੁਛ ਨਹੀਂ ਹੋ ਰਿਹਾ, ਕੁਛ ਨਹੀਂ ਹੋ ਰਿਹਾ ਸੀ। ਤੇਰੇ ਦਰ ਨੂੰ ਪੁੱਛਿਆ, ਸ਼ਹਿਰ ਵਿੱਚ ਕੀ ਹੋ ਰਿਹਾ ਸੀ? ਥਾਂ ਦਾ ਰਾਗ ਰੰਗ ਜਲਤੇ ਮੁਜਰੇ ਰੌਣਕਾਂ ਠੌਣਕਾਂ। ਸੁਖਦੇਵ ਜੀ, ਇਹ ਦੇਖੋ, ਆਪ ਕਰੇ ਕੁਛ ਨਹੀਂ ਹੋ ਰਿਹਾ ਤਾਂ, ਇਹ ਬੋਲਦਾ ਹੈ ਤੇਰੇ ਦਰ ਵੀ ਉੱਥੇ ਬਹੁਤ ਕੁਛ ਹੋ ਰਿਹਾ ਸੀ। ਕਹਿਣ ਲੱਗਾ, ਮਹਾਰਾਜ ਮੈਂ ਕਿਸ ਵਕਤ ਦੇਖਦਾ, ਮੇਰਾ ਖਿਆਲ ਤਾਂ ਥਾਲੀ ਵਿੱਚ ਸੀ, ਅਗਰ ਖਿਆਲ ਇੱਧਰ ਉੱਧਰ ਜਾਂਦਾ ਮੇਰਾ ਸਿਰ ਕਲਮ ਸੀ, ਉਸ ਡਰ ਦੇ ਮਾਰੇ ਮੈਂ ਖਿਆਲ ਇੱਧਰ ਉੱਧਰ ਨਹੀਂ ਜਾਣ ਦਿੱਤਾ, ਤਾਂ ਜਦੋਂ ਮੈਂ ਖਿਆਲ ਹੀ ਨਹੀਂ ਇੱਧਰ ਉੱਧਰ ਜਾਣ ਤਾਂ ਮੈਨੂੰ ਪਤਾ ਕੀ ਲੱਗੀ ਕੀ ਹੋ ਰਿਹਾ ਦੁਨੀਆਂ 'ਤੇ। ਕਹਿਣ ਲੱਗੇ, ਤੇਰੇ ਚਿੱਤ ਵੀ ਸੀ ਇਹੋ ਜਿਹੇ ਠਾਠ ਪਾਠ ਕਿਵੇਂ ਭਜਨ ਕਰਦੇ ਹੋਣਗੇ, ਇਸ ਨੂੰ ਦੇਖ ਕੇ ਬੁੱਲ ਗਏ, ਅਸੀਂ ਵੀ ਮੌਤ ਨੂੰ ਯਾਦ ਰੱਖਦੇ, ਜਿਹਨੂੰ ਮੌਤ ਯਾਦ ਹੈ ਉਹਨੂੰ ਦੁਨੀਆਂ ਦੀਆਂ ਇਹ ਚੀਜ਼ਾਂ ਕੁਛ ਪਕੜ ਨਹੀਂ ਕਰ ਸਕਦੀਆਂ, ਆਪਣੇ ਵੱਲ ਖਿੱਚ ਨਹੀਂ ਸਕਦੀਆਂ, ਤਾਂ ਤੇ ਮੌਤ ਨੂੰ ਯਾਦ ਰੱਖਣ ਆਪਣੇ ਪ੍ਰਲੋਕ ਨੂੰ ਸਵਾਰਨ ਦੀ ਸਾਧਨ ਕੁੰਜੀ ਹੈ, ਇਸ ਨੂੰ ਇਹ ਚੀਜ਼ ਭੁੱਲ ਗਈ ਤਦੇ ਇਹ ਇਸ ਪਾਸੇ ਨਹੀਂ ਆਉਂਦਾ ਹੈ। ਜੇ ਥੋੜ੍ਹਾ ਜਿਹਾ ਵੀ ਆਪਣੀ ਮੌਤ ਨੂੰ ਯਾਦ ਕਰੇ ਤਾਂ ਪਰਮੇਸ਼ੁਰ ਦੇ ਪਾਸੇ ਇਸਦਾ ਖਿੱਚ ਹੋ ਜਾਏ, ਬਸ ਹੀ ਖਿੱਚਾ ਹੋ ਜਾਏ। ਕਿਉਂਕਿ ਹੋਰ ਤਾਂ ਚੀਜ਼ ਕਿਸੇ ਕੰਮ ਆਉਣੀ, ਦੁਨੀਆਂ ਦਾ ਕੋਈ ਪਦਾਰਥ ਕਿਸੇ ਕੰਮ ਨਹੀਂ ਆਉਣਾ ਜਦੋਂ ਵਕਤ ਆਉਂਦਾ। ਪਤਾ ਨਹੀਂ ਕੱਲ੍ਹ ਆ ਜਾਏ, ਅੱਜ ਆ ਜਾਏ, ਪਰਸੋਂ ਆ ਜਾਏ, ਇਹ ਕੋਈ ਨਹੀਂ ਕਹਿ ਸਕਦੇ। ਸਭ ਕੁਛ ਇੱਥੇ ਛੱਡ ਜਾਣੇ, ਸਰੀਰ ਦੇ ਸਮੇਤ ਅੱਗੇ ਆਪਣੇ ਕਰਮਾਂ ਨਾਲ ਵਾਸਤਾ ਪੈਣੇ। ਗੁਰੂ ਬਾਬਾ ਜੀ ਕਹਿੰਦੇ, ਭਾਈ ਬਾਲਾ ਮਰਦਾਨਾ, ਜੀਵ ਦੇ ਤਿੰਨ ਮਿੱਤਰ ਹਨ, ਧਨ ਮਿੱਤਰ ਹੈ, ਸੰਬੰਧੀ ਮਿੱਤਰ ਹਨ, ਇਹਦੇ ਕਰਮ ਮਿੱਤਰ ਹਨ। ਧਨ ਕਦ ਤੱਕ ਹੈ? ਧਨ ਕਦ ਤੱਕ ਹੈ? ਸਰੀਰ 'ਚ ਪ੍ਰਾਣ ਚੱਲਦੇ ਉਨੀ ਦੇਰ ਤੱਕ। ਸੰਬੰਧੀ ਸ਼ਮਸ਼ਾਨ ਭੂਮਿਕਾ ਥਾਈ ਗਾਹ ਨਹੀਂ ਕੋਈ ਨਾਲ ਜਾਂਦਾ, ਅੱਗੇ ਇਹਦੇ ਕਰਮ ਮਿੱਤਰ ਹਨ। ਇਹਨਾਂ ਦੀ ਤਾਂ ਇੱਥੇ ਤੱਕ ਹੀ ਹੱਦ ਹੈ। ਗਾਹ ਆਪਣੇ ਕਰਮ, ਚੰਗੇ ਕਰਮ ਮਿੱਤਰ ਹਨ, ਬੁਰੇ ਕਰਮ ਇਹਦੇ ਦੁਸ਼ਮਣ। ਬੁਰੇ ਕਰਮਾਂ ਦਾ ਫਲ ਦੁੱਖ ਮਿਲਣਾ, ਦੁਸ਼ਮਣ ਤੋਂ ਦੁੱਖ ਮਿਲਿਆ ਕਰਦਾ, ਮਿੱਤਰ ਤੋਂ ਸੁੱਖ ਮਿਲਿਆ ਕਰਦਾ, ਉਹਨਾਂ ਨੂੰ ਸੁੱਖ ਦੇਣਾ। ਅਤੇ ਕਰਮ ਨਾ ਕੀਤੋ ਮਿੱਤ, ਆਪਣੇ ਕਰਮਾਂ ਨੂੰ ਮਿੱਤਰ ਨਾ ਬਣਾਇਆ ਤਾਂ ਕੀ ਕੀਤਾ? ਇਸ ਵਾਸਤੇ ਮੌਤ ਨੂੰ ਯਾਦ ਰੱਖਣਾ ਸਾਧ ਸਿੰਘ ਆਪਣੇ ਪ੍ਰਲੋਕ ਨੂੰ ਸਵਾਰਨ ਦਾ ਇੱਕ ਕੁੰਜੀ ਹੈ। ਬਾਬਾ ਅਮਰਦਾਸ ਤੀਸਰੇ ਪਾਤਸ਼ਾਹ ਮਹਾਰਾਜ ਨੂੰ ਪੰਡਿਤ ਨੇ ਕਿਹਾ, ਅਜੇ ਤੱਕ ਬਚਪਨ ਲੰਘ ਗਈ, ਜਵਾਨੀ ਲੰਘ ਗਈ, ਬੁਢਾਪੇ ਨੇ ਮੂੰਹ ਪਾਇਆ ਹੋਇਆ ਹੈ, 60-61 ਸਾਲ ਦੀ ਉਮਰ ਹੋ ਗਈ, ਬਾਬਾ ਜੀ ਅਜੇ ਨਿਗੁਰੇ। ਨਿਗੁਰੇ ਦੀ ਤਾਂ ਗੱਤ ਹੁੰਦੀ ਨਹੀਂ ਕਦੇ ਵੀ, ਇਹ ਇਸ ਤਰ੍ਹਾਂ ਦੱਸਿਆ। ਨਿਗੁਰੇ ਨੂੰ ਤਾਂ ਗਿਆਨ ਹੀ ਨਹੀਂ ਹੈ, ਭਾਵੇਂ ਕਿੰਨਾ ਵੀ ਸ੍ਰਿਸ਼ਟਾਚਾਰ ਹੋਵੇ, ਗੁਰੂ ਬਿਨਾਂ ਕਦੇ ਗੱਤ ਨਹੀਂ ਹੁੰਦੀ। ਕਿੰਨੀ ਮਿਸਲ ਪੂਰੀ ਤਿਆਰ ਨਾ ਹੋ ਗਈ, ਜਿੰਨੀ ਦਸਤ ਨਾ ਹੋ ਗਏ, ਫਜ਼ੂਲ ਹੈ ਸਾਰੀ। ਇਸ ਕਰਕੇ ਗੁਰੂ ਕਿਰਪਾ ਤੋਂ ਬਿਨਾਂ ਕਦੇ ਗਿਆਨ ਨਹੀਂ ਹੁੰਦਾ, ਮੁਕਤ ਨਹੀਂ ਹੁੰਦੀ। ਇਹ ਨਿਯਮਾਂ, ਇਹ ਅਸੂਲ ਹੈ। ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ। ਲਗਨ ਲੱਗੀ, ਇਹ ਸ਼ੌਕ ਲੱਗਿਆ ਅਤੇ ਸਮਝਾਉਣ 'ਤੇ ਪੰਡਿਤ ਬ੍ਰਹਮਚਾਰੀ ਕਰਮਕਾਂਡੀ ਪਾਮਿਸ਼ 'ਤੇ ਸਮਝਾਉਣ 'ਤੇ ਸੂਝਬੂਝ ਪਈ ਅਤੇ ਗੁਰੂ ਸ਼ਰਨ ਦੀ ਅਵਸ਼ ਜ਼ਰੂਰਤ ਹੈ, ਗੁਰੂ ਬਿਨਾਂ ਇਸਦਾ ਕਦੇ ਕਾਰਜ ਰਾਸ ਨਹੀਂ ਹੋਣਾ। ਅਤੇ ਇਸ ਗੱਲ ਦੀ ਸਮਝ ਨਹੀਂ, ਗੁਰੂ ਕੀ ਵਸਤੂ ਹੁੰਦੀ ਹੈ, ਕਿਵੇਂ ਜਾਣਾ ਗੁਰੂ ਨੂੰ, ਕਿਵੇਂ ਮਿਲਾਂ, ਕਿੱਥੇ ਢੂੰਡਾਂ, ਕੀ ਕਰਾਂ, ਇਸ ਗੱਲ ਤੋਂ ਅਗਿਆਤ ਹਨ। ਇਸ ਗੱਲ ਦੀ ਸਮਝ ਨਹੀਂ ਕੀ ਕੀਤਾ ਜਾਏ, ਸਿਰਫ ਪ੍ਰਾਰਥਨਾ ਉੱਥੇ ਨੂੰ, ਕਿਉਂਕਿ ਆਪ ਜੀ ਦੀ ਸ਼ਰਧਾ ਪਹਿਲੇ ਤੀਰਥ ਯਾਤਰਾ ਵਿੱਚ ਸੀ, 22 ਸਾਲ ਗੰਗਾ ਜੀ ਦੀ ਯਾਤਰਾ ਕਰਦੇ ਰਹੇ। ਪ੍ਰਾਰਥਨਾ ਉੱਤੇ ਅੱਗੇ ਗੰਗਾ ਮਾਤਾ ਮੈਨੂੰ ਗੁਰੂ ਦਾ ਮਿਲਾਪ ਕਰਾ, ਮੈਂ ਇੰਨੇ ਸਾਲ ਤੇਰੀ ਯਾਤਰਾ ਕੀਤੀ ਹੈ, ਮੈਨੂੰ ਪਤਾ ਲੱਗੇ ਗੁਰੂ ਸ਼ਰਨ ਪ੍ਰਾਪਤ ਹੋਵੇ, ਇਹ ਤਿਆਰ ਪ੍ਰਾਰਥਨਾ। ਇਸੇ ਤਰ੍ਹਾਂ ਆਪ ਜੀ ਦੇ ਭਤੀਜੇ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਵਿਆਹੀ ਹੋਈ ਸੀ। ਉਹ ਰੋਜ਼ ਅੰਮ੍ਰਿਤ ਵੇਲੇ ਪਹਿਰਾ ਤਰੇ ਨੇ ਉੱਠ ਕੇ ਇਸ਼ਨਾਨ ਆਦਿ ਕਰਕੇ ਕੁਛ ਦੇਰ ਸਿਮਰਨ ਵਿੱਚ ਜੁੜਨਾ, ਚੁੱਪ ਚੁਪਾ ਅਤੇ ਅਜੱਪਾ ਜਾਪ ਜਪਣਾ, ਉਸ ਤੋਂ ਬਾਅਦ ਦੁੱਧ ਆਦਿ ਰਿੜਕਣਾ ਔਰ ਨਿੱਤ ਦੀ ਅੰਮ੍ਰਿਤ ਵੇਲੇ ਦੀ ਬਾਣੀ ਦਾ ਪਾਠ ਵੀ ਨਾਲ ਨਾਲ ਕਰੀ ਜਾਣਾ। ਭਜਨ ਕਰਨ ਵਾਲੇ ਜਿਹੜੇ ਗੁਰਮੁਖ ਹਨ ਉਹ ਇਕਾਂਤ ਬੈਠ ਕੇ ਸਿਮਰਨ ਕਰਦੇ ਹਨ, ਸਤਸੰਗ ਦੇ ਵਿੱਚ ਆਪਣੀ ਬਿਰਤੀ ਜੋੜ ਕੇ ਹਰੀ ਜਸ ਕਰਦੇ ਨੇ, ਸੁਣਦੇ ਨੇ, ਇੱਥੇ ਉਪਦੇਸ਼ ਵੀ ਹੈ, ਭਜਨ ਵੀ, ਔਰ ਕੰਮਕਾਰ ਦੇ ਦੌਰਾਨ ਵਿੱਚ ਵੀ ਉਹ ਰੱਬ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਿਆ ਕਰਦੇ। ਹੱਥ ਪਾਉਂ ਕਰ ਕਾਮ ਸਭ ਚੀਤਨ ਅਨੰਜਨ। ਹਾਂਜੀ, ਨਾਮਦੇਵ ਦੀ ਬਾਬਤ ਕਈ ਦਫ਼ਾ ਸੁਣਿਆ ਹੋਣਾ, ਭਗਤ ਨਾਮਦੇਵ ਜੀ ਹੋਏ। ਗੋਬਿੰਦ 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 ਸਿੰਘ ਨਾਮਦੇਵ ਮਨ ਲੀਣਾ, ਆੜ ਦਾਮ ਕੋ ਛੀ ਕਰੋ ਹੋਇਓ ਲਾਖੀਣਾ, ਉਹਦੀ ਬਾਬਤ ਇਹ ਆਉਂਦਾ। ਛੋਟੀ ਦਾ ਚਿੰਬਾ ਵੇਖੋ ਲੱਖਾਂ ਦਾ ਹੋ ਗਿਆ, ਹਾੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਨਾਮਦੇਵ ਜੀ ਨੇ ਜਿਸ ਵਕਤ ਗੋਬਿੰਦ ਦਾ ਪਰਮੇਸ਼ੁਰ ਦੇ ਅਨੇਕਾਂ ਨਾਮ ਹਨ, ਇਸਨੇ ਇਸ ਨਾਮ ਦਾ ਅਭਿਆਸ ਕੀਤਾ, ਬਿਰਤੀ ਤਦਰੂਪ ਹੋ ਗਈ। ਬਿਰਤੀ ਕਿਹੋ ਜਿਹੀ ਦਰਵੀਭੂਤ ਚੀਜ਼ ਹੈ, ਜਿਸ ਚੀਜ਼ ਦਾ ਵਾਰ ਵਾਰ ਪਿਆਰ ਨਾਲ ਚਿੰਤਨ ਕਰਦੇ ਉਹਦਾ ਰੂਪ ਹੀ ਬਣ ਜਾਇਆ ਕਰਦੀ ਹੈ। ਇਉਂ ਜਦੋਂ ਮਨ ਪੂਰਾ ਇਕਾਗਰ ਹੋ ਗਿਆ ਔਰ ਸ਼ੁੱਧ ਹੋ ਗਿਆ ਨਾਮ ਜਪਦੇ ਜਪਦੇ, ਉਸ ਮੌਕੇ ਦੋ ਚੀਜ਼ਾਂ ਇਹਦੇ ਵਿੱਚ ਪੈਦਾ ਹੁੰਦੀਆਂ ਹਨ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤੱਤ। ਵਾਹਿਗੁਰੂ ਅੰਤਰਜਾਮੀ ਜੋ ਛੁਪਿਆ ਉਹ ਪ੍ਰਗਟ ਹੋ ਜਾਣਾ ਔਰ ਉਸਦੀ ਸ਼ਕਤੀ ਰਿੱਧੀ ਸਿੱਧੀ ਨਿਧੀ ਆਪ ਹਾਜ਼ਰ ਹੋਣੀ। ਕਿਤੇ ਆਦੋਂ ਮੈਂ ਰਿੱਧੀ ਸਿੱਧੀ ਨਿਧੀ ਨੂੰ ਗੈਰ ਲਾਜ਼ਮੀ ਸ਼ਕਤੀ ਦੱਸਿਆ ਹੈ, ਬ੍ਰਹਮ ਗਿਆਨ ਪ੍ਰਭੂ ਪ੍ਰਾਪਤੀ ਨੂੰ ਲਾਜ਼ਮੀ ਸ਼ਕਤੀ। ਸਯੋਂ ਨਾਮਦੇਵ ਜੀ ਦੇ ਬਹੁਤ ਦਫ਼ਾ ਪਰਮਾਤਮਾ ਨੇ ਕੰਮ ਕੀਤੇ। ਇੱਕ ਦਫ਼ਾ ਦਾ ਜ਼ਿਕਰ, ਕਿਤੇ ਨਾਮਦੇਵ ਦੀ ਛਤਰੀ ਨੂੰ ਕਿਸੇ ਨੇ ਅੱਗ ਲਾ ਦਿੱਤੀ, ਉਹ ਸੜ ਗਈ, ਸਾਰਾ ਸਮਾਨ ਸੜ ਗਿਆ। ਉਸਦਾ ਨਾਨਾ ਵਾਮਦੇਵ ਕਹਿਣ ਲੱਗਾ, ਬੇਟਾ ਨਾਮਦੇਵ, ਸਮੇਂ ਨੂੰ ਗੁਜ਼ਾਰਨ ਵਾਸਤੇ ਘੱਟੋ ਘੱਟ 3 ਗੱਲਾਂ ਦੀ ਅਵੱਸ਼ੀ ਜ਼ਰੂਰਤ ਹੈ। ਵਿਰਕਤ ਲੋਕਾਂ ਨੂੰ ਵੀ ਇਸਦੀ ਲੋੜ ਪਿਆ ਕਰਦੀ ਹੈ। ਕੁੱਲੀ ਜੁੱਲੀ ਗੁੱਲੀ ਯਾਨੀ ਅੰਨ ਵਸਤਰ ਅਸਥਾਨ, ਪ੍ਰਾਣ ਦੀ ਰੱਖਿਆ ਵਾਸਤੇ ਭੋਜਨ, ਔਰ ਇੱਕ ਕੋਈ ਮਕਾਨ, ਇੱਕ ਮੰਜੇ ਦਾ ਥਾਂ ਘੱਟੋ ਘੱਟ, ਅਤੇ ਬਾਕੀ ਤਨ ਟਕਣ ਨੂੰ ਕੱਪੜਾ। ਇੰਨੀ ਗੱਲ ਤਾਂ ਜ਼ਰੂਰੀ ਹੈ, ਵਿਰਕਤ ਅਤੇ ਵਿਰਕਤ ਲੋਕਾਂ ਨੂੰ ਵੀ ਇਸ ਤੋਂ ਬਿਨਾਂ ਸਰਦਾ ਨਹੀਂ। ਹੋਰ ਸਰੀਰ ਦੀਆਂ ਜ਼ਰੂਰੀਅਤ ਪੂਰੀਆਂ ਕਰਨ ਵਾਸਤੇ ਕਈ ਗੱਲਾਂ ਹੋਰ ਵੀ ਚਾਹੀਦੀਆਂ ਹਨ, ਪਰ ਇਹ ਤਾਂ ਜ਼ਰੂਰੀ ਹਨ। ਸੋ ਇਸ ਕਰਕੇ ਲੈ 20 ਰੁਪਏ ਸਮਾਨ ਖਰੀਦ ਲਿਆ ਸ਼ਹਿਰ ਜਾ ਕੇ, ਫੂਸ ਬੜੇ ਜੋ ਚਾਹੀਦਾ ਛੱਪਰੀ ਦਾ ਸਮਾਨ, ਅਤੇ ਇੱਕ ਕੋਈ ਕਾਰੀਗਰ ਛੱਪਰੀ ਬੰਨਣ ਵਾਲਾ ਜੋ ਬੰਨਣ ਜਾਣਦਾ ਵਿੱਚ ਅੱਛੀ ਤਰ੍ਹਾਂ, ਉਹਨੂੰ ਲੈ ਆਵੀਂ। ਨਾਮਦੇਵ ਸ਼ਹਿਰ ਨੂੰ ਤੁਰ ਜਾਂਦਾ, ਰਸਤੇ 'ਚ ਮਹਾਤਮਾ ਦਾ ਮਿਲਾਪ ਹੋ ਗਿਆ, ਉਹਨਾਂ ਨੇ ਕਿਤੇ ਪੁੱਛਿਆ ਲੰਗਰ ਕਿਸੇ ਸ਼ਾਹੂਕਾਰ ਸੇਠ ਦਾ ਚੱਲਦਾ ਹੋਵੇ, ਕਿਉਂ ਕਹਿੰਦੀ ਪ੍ਰਸ਼ਾਦ ਛਕਣਾ, ਭੁੱਖੇ ਨੇ ਇਹ ਫਕੀਰ ਸਾਧੂ, ਉਸਨੇ ਨਾਮਦੇਵ ਨੇ 20 ਰੁਪਏ ਦੀ ਰਸਤ ਲੈ ਦਿੱਤੀ। ਆਪ ਕਿਤੇ ਇਕਾਂਤ ਥਾਂ ਪ੍ਰਭੂ ਧਿਆਨ ਵਿੱਚ ਮਗਨ ਹੋ ਜਾਂਦਾ ਹੈ। ਵਾਹਿਗੁਰੂ ਅੰਤਰਜਾਮੀ ਸਰਵ ਸ਼ਕਤੀਮਾਨ ਹੈ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੁੱਤ ਭਾਵੇ ਨਾਨਕ ਸਾਈ ਗੱਲ ਚੰਗੀ। ਨਿਰਗੁਣ ਰੂਪ ਹੋਣ ਕਰਕੇ ਇੱਕ ਰੂਪ ਹੀ ਹੈ, ਔਰ ਸਰਗੁਣ ਰੂਪ ਹੋਣ ਕਰਕੇ ਬਹੁਤੇ ਰੰਗ। ਵੈਸੇ ਪਰਮੇਸ਼ੁਰ ਦੇ ਤਿੰਨ ਰੂਪ ਬਣੇ ਆ, ਨਿਰਗੁਣ ਸਰਗੁਣ ਅਤੇ ਵੈਰਾਗ। ਜਿਵੇਂ ਸੋਨਾ ਇੱਕ ਵੀ ਹੈ, ਬਗਹਿਣੇ ਰੂਪ ਹੋਣ ਕਰਕੇ ਬਹੁਤ ਵੀ ਹੈ, ਪਾਣੀ ਇੱਕ ਵੀ ਹੈ, ਝੱਗ ਲਹਿਰ ਬੁਦਬੁਦੇ ਹੋਣ ਦੇ ਬਾਵਜੂਦ ਬਹੁਤ ਵੀ ਹੈ, ਇਸੀ ਤਰ੍ਹਾਂ ਹੈ ਇੱਕੋ ਹੀ। ਇਸੀ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਦੀ ਅਵਸਥਾ ਵੀ ਬਹੁਤ ਸਮਝੋ। ਸੋ ਪਰ ਉਹ ਪ੍ਰੇਮ ਦੇ ਵਸੀਭੂਤ ਜ਼ਰੂਰ ਹੈ। ਜਦੋਂ ਪ੍ਰੇਮ ਦੀ ਖਿੱਚ ਪੈਂਦੀ ਹੈ, ਕਿਸੇ ਪ੍ਰੇਮੀ ਦੀ ਕਿਹਾ ਜਾ ਚਾਹੁੰਦਾ, ਉਹ ਜੀ ਸ਼ਕਲ ਸਾਰ ਕੇ ਉਹਨੂੰ ਦਰਸ਼ਨ ਦੇ ਦਿੰਦਾ ਹੈ, ਇਹ ਜ਼ਰੂਰ ਹੈ, ਅਤਿਅੰਤ ਪ੍ਰੇਮ ਦੇ ਵਸੀਭੂਤ ਹੈ। ਸੋ ਵਾਹਿਗੁਰੂ ਅੰਤਰਜਾਮੀ ਨੇ ਸੋਚਿਆ, ਇਹਨੇ ਮੇਰੇ ਸੰਤਾਂ ਦੀ ਸੇਵਾ ਵਾਸਤੇ ਵੀ ਅੱਗੇ ਲਾ ਤੇ, ਚਲੋ ਇਹਨਾਂ ਦਾ ਇਹਦਾ ਕੰਮ ਮੈਂ ਕਰਾਂ। ਪਰਮੇਸ਼ਰ ਨੇ ਇੱਕ ਪਾਸੇ ਬੇਟੀ ਇੱਕ ਮਿਸਤਰੀ ਦਾ ਰੂਪ ਧਾਰ ਲਿਆ, ਔਰ ਖੂਸ ਵਾਲੇ ਜੋ ਕੁਛ ਚਾਹੀਦਾ ਸੀ ਸਮਾਨ ਛੱਪਰੀ ਦਾ ਲੈ ਕੇ ਹਾਜ਼ਰ ਹੋ ਗਿਆ, ਜਿੱਥੇ ਨਾਮਦੇਵ ਦਾ ਨਾਨਾ ਬਾਮਦੇਵ ਉਡੀਕ ਕਰ ਰਿਹਾ ਸੀ। ਦੱਸੋ ਜੀ ਛੱਪਰੀ ਕਿੱਥੇ ਬਣਾਵਾਂ, ਇਹਨੂੰ ਨਾਮਦੇਵ ਨੇ ਭੇਜਿਆ, ਬਣਾ ਦਿੱਤੀ, ਜਿੱਥੇ ਇਸ਼ਾਰਾ ਕੀਤਾ ਛੱਪਰੀ ਬਣਾ ਕੇ, ਫਿਰ ਅੰਤਰ ਗਿਆਨ ਹੋ ਗਏ, ਸਾਕਾਰ ਰੂਪ ਪ੍ਰਗਟ ਕੀਤਾ ਸੀ, ਫਿਰ ਨਿਰਾਕਾਰ ਹੋ ਗਿਆ, ਆਪਣੇ ਅਸਲੀ ਸਰੂਪ ਵਿੱਚ ਲੀਨਤਾ ਹਾਸਲ ਕਰ ਲਈ। ਸੋ ਖੈਰ ਇਸ ਛੱਪਰੀ ਦੀ ਸ਼ੋਰ ਦੂਰ ਤੱਕ ਫੈਲ ਗਈ। ਸੋ ਭਗਤ ਤ੍ਰਿਲੋਚਨ ਹੋਏ, ਉਹਨਾਂ ਨੂੰ ਵੀ ਇਸ ਦੀ ਬਹੁਤ ਪਤਾ ਲੱਗਿਆ ਵੀ ਭਗਤ ਨਾਮਦੇਵ ਕਿਵੇਂ ਭਗਤੀ ਕਰਦਾ ਹੈ, ਉਸਦੇ ਪਰਮਾਤਮਾ ਬੜੇ ਕੰਮ ਕਰਦਾ ਹੈ, ਜਦੋਂ ਚੱਲ ਕੇ ਤਾਂ ਦੇਖੀਏ ਦਰਸ਼ਨ ਦੀਦਾਰ ਵਾਸਤੇ ਆਏ, ਇਹ ਭਗਤ ਸਾਰੇ ਗ੍ਰਸਤ ਵਿੱਚ ਹੋਏ ਨੇ, ਗ੍ਰਸਤੀ ਹੋਏ ਨੇ, ਸੰਤਾਂ ਦੀ ਸੰਗ ਸਤਸੰਗ ਕਰਨੀ, ਸੇਵਾ ਕਰਨੀ, ਭਜਨ ਕਰਨਾ ਇਹਦਾ ਮੁੱਖ ਫਰਜ਼ ਸੀ। ਸੋ ਨਾਮਦੇਵ ਚੀਂਬੇ ਹੋਣ ਕਰਕੇ ਚੰਦੇ ਚੁੰਦੇ ਠਾਕਿਆ ਕਰਦੇ, ਉਹਨਾਂ ਸਮੇਂ 'ਚ ਕੱਪੜੇ ਧੋਇਆ ਕਰਦੇ ਸਨ, ਆਪਣਾ ਕੰਮ ਕਰ ਰਹੇ ਨੇ। ਤ੍ਰਿਲੋਚਨ ਉਹਦਾ ਘਰ ਪੁੱਛਦਾ ਹੋਇਆ ਉੱਥੇ ਆ ਪਹੁੰਚਾ, ਕਿਸੇ ਨੇ ਦੱਸਿਆ ਵੀ ਉਹ ਸਾਹਮਣੇ ਨਾਮਦੇਵ ਹੈ ਜਿਹੜੇ ਚੰਦੇ ਠਾਕ ਰਿਹਾ। ਫਿਰ ਉਹਨੂੰ ਜਾ ਕੇ ਮਿਲੇ, ਪਤੇ ਵਗੈਰਾ ਬੁਲਾਈ, ਜੋ ਕੁਛ ਸਮੇਂ ਦੇ ਮੁਤਾਬਕ ਰਸਮ ਰਿਵਾਜ਼ ਸੀ ਆਪਣੇ ਆਪਣੇ, ਅਤੇ ਪਰ ਉਹਨਾਂ ਦੇ ਚਿੱਤ ਵਿੱਚ ਕੁਤਰਕ ਪੈਦਾ ਹੋ ਗਈ, ਸ਼ੰਕਾ ਪੈਦਾ ਹੋ ਗਿਆ, ਪਰਮੇਸ਼ੁਰ ਇਹਦੇ ਕੰਮ ਕਰਦਾ, ਇਹ ਤਾਂ ਲੋਕਾਂ ਨੂੰ ਕੰਮਾਂ ਕਾਰਾਂ ਵਿੱਚ ਹੀ ਮਸਤ ਹੈ। ਉਸ ਮੌਕੇ ਉਸ ਅਵਸਥਾ ਦੇ ਮੁਤਾਬਕ ਇੱਕ ਸ਼ੰਕਾ ਮਈ ਸਲੋਕ ਕਿਉਂ ਉਚਾਰਨ ਪੜ ਲਓ। ਨਮ
ਮਾਇਆ ਮੋਹਿਆ, ਨਮ ਮਾਇਆ
ਚੰਦੇ ਠਾਕ ਰਿਹਾ, ਚੰਦੇ ਠਾਕਣ ਕਰਕੇ ਮਾਇਆ ਕਮਾਉਣ ਦਾ ਸਾਧਨ ਬਣਾ ਰਿਹਾ। ਪਰਮਾਤਮਾ ਦਾ ਭਜਨ ਕਿਹੜੇ ਵੇਲੇ ਕਰਦਾ, ਲੋਕ ਕਹਿੰਦੇ ਨੇ ਰੱਬੇ ਦੇ ਬੜੇ ਕੰਮ ਕਰਦਾ। ਇਤਿਹਾਦਕ ਸ਼ੰਕਾ ਲਈ ਸਲੋਕ ਉਚਾਰਨ ਕੀਤਾ, ਜਿਸਦੇ ਜਵਾਬ ਵਿੱਚ ਨਾਮਦੇਵ ਜੀ ਕਹਿੰਦੇ ਤ੍ਰਿਲੋਚਨ ਜੀ, ਜੇ ਹੋਰ ਕੋਈ ਅਣਜਾਣ ਆਦਮੀ ਹੋਵੇ ਉਹ ਤਾਂ ਸ਼ੰਕਾ ਪੈਦਾ ਕਰ ਹੀ ਲਵੇ, ਉਸ ਦਾ ਤੁਰਬੰਦ ਕੀ ਭਜਨ ਕਰਨ ਵਾਲੇ ਪੁਰਸ਼ ਹੋ। ਭਜਨ ਦਾ ਤਾਲਕ ਹੱਥਾਂ ਪੈਰਾਂ ਨਾਲ ਹੈ ਕਿ ਮਨ ਨਾਲ ਹੈ? ਭਜਨ ਕਹਿੰਦੇ ਨੇ ਜਿਸ ਨੂੰ ਕੋਈ ਯਾਦ ਕਰਦਾ ਮਨ ਉਹਦਾ ਭਜਨ ਕਰਦਾ, ਜਿਸ ਵਸਤੂ ਨਾਲ ਪਿਆਰ ਉਹ ਯਾਦ ਰਹਿੰਦੀ ਹੈ,
ਸੋ ਇਸ ਕਰਕੇ ਪਰਮੇਸ਼ੁਰ ਨੂੰ ਯਾਦ ਕਰਨਾ, ਉਹਦਾ ਭਜਨ ਕਰਨਾ ਹੈ, ਇਹ ਮਨ ਦਾ ਕੰਮ ਹੈ, ਖਿਆਲ ਦਾ ਕੰਮ ਹੈ, ਨਾ ਕਿ ਹੱਥਾਂ ਪੈਰਾਂ ਦਾ ਕੰਮ। ਹੱਥੀਂ ਪੈਰੀਂ ਅਗਰ ਕੰਮ ਹੋਈ ਚੱਲੇ, ਪਰਮੇਸ਼ੁਰ ਦਾ ਭਜਨ ਮਨ ਕਰਕੇ ਹੋਈ ਚੱਲੇ, ਕੀ ਹਾਨੀ ਵਾਲੀ ਗੱਲ ਹੈ। ਉਸ ਮੌਕੇ ਅਗਲੇ ਸਲੋਕ ਦੇ ਵਿੱਚ ਉਹਨਾਂ ਨੂੰ ਤਰਲੋਚਨ ਨੂੰ ਨਾਮਦੇਵ ਜੀ ਨੇ ਇਉਂ ਜਵਾਬ ਦਿੱਤਾ, ਹੱਥੀਂ ਪੈਰੀਂ ਜੀ ਕੰਮ ਕਰੀਏ, ਨਿਰੰਜਨ ਦਾ। ਨਾਮਦੇਵ ਜੀ ਕਹਿੰਦੇ ਤ੍ਰਿਲੋਚਨ ਜੀ, ਹੱਥੀਂ ਪੈਰੀਂ ਅਗਰ ਕੰਮ ਹੋਈ ਚੱਲੇ ਔਰ ਮਨ ਕਰਕੇ ਪਰਮੇਸ਼ੁਰ ਦਾ ਭਜਨ ਹੋਈ ਚੱਲੇ, ਕੀ ਹਾਨੀ ਵਾਲੀ ਗੱਲ ਹੈ। ਵਿਹਾਰ ਵੀ ਸਿੱਧ ਹੋਈ ਜਾਂਦਾ ਔਰ ਪਰਮਾਰਥ ਵੀ ਸਿੱਧ ਹੋਈ ਜਾਂਦਾ, ਦੋਵੇਂ ਗੱਲਾਂ ਹੋਈ ਜਾਂਦੀਆਂ। ਇੱਕ ਜ਼ਿਮੀਂਦਾਰ ਹਲ ਵਾਹੁੰਦਾ, ਹੱਥ ਵਿੱਚ ਹਲ ਦਾ ਮੁੰਨਾ, ਜ਼ਬਾਨ ਔਰ ਖਿਆਲ ਦੇ ਨਾਲ ਭਜਨ ਕਰਦਾ, ਦੋਵੇਂ ਗੱਲਾਂ ਹੋ ਸਕਦੀਆਂ। ਹੱਥ ਵਿੱਚ ਸਟੇਰਿੰਗ ਹੈ, ਭਜਨ ਕਰੀ ਜਾਂਦਾ, ਬੜਾ ਸੌਖਾ ਹੋ ਸਕਦਾ। ਇਸੇ ਤਰ੍ਹਾਂ ਹੋਰ ਜਿਹੜੇ ਹੱਥੀਂ ਪੈਰੀਂ ਕੰਮ ਕਰਨੇ ਹਨ, ਉਹਨਾਂ ਦੇ ਵਿੱਚ ਭਜਨ ਬਖੂਬੀ ਹੋ ਸਕਦਾ। ਪਰ ਜੇ ਕਰਨਾ ਹੋਵੇ, ਵਿਵੇਕੀ ਪੁਰਸ਼ ਜਿਹੜਾ, ਜਿਸ ਨੂੰ ਸਤ ਅਸਤ ਦਾ ਨਿਰਣਾ ਹੈ, ਸਤ ਪਰਮੇਸ਼ੁਰ, ਪਰਮੇਸ਼ੁਰ ਦਾ ਨਾਮ, ਇਸ ਤੋਂ ਬਿਨਾਂ ਸਭ ਅਸਤ ਹੈ, ਉਹ ਸਤ ਵਸਤੂ ਨੂੰ ਕਦੋਂ ਭੁਲਾਉਣਾ ਚਾਹੁੰਦਾ ਹੈ। ਸੰਯੋਗ ਕਰਕੇ, ਪਰ ਜਿਸ ਵਕਤ ਕੋਈ ਦਿਮਾਗੀ ਕੰਮ ਕਰਨਾ ਹੈ, ਖਿਆਲੀ ਕੰਮ ਕਰਨਾ ਹੈ, ਉਸ ਮੌਕੇ ਜ਼ਰੂਰ ਭਜਨ ਵਿਸਰਦਾ, ਕਿਉਂਕਿ ਉਹ ਵੀ ਖਿਆਲ ਦਾ ਕੰਮ ਹੈ, ਇਹ ਵੀ ਖਿਆਲ ਦਾ ਕੰਮ ਹੈ। ਜਿਹੜੇ ਕੋਈ ਪੜ੍ਹਨ ਲਿਖਣ ਵਾਲੀ ਲਾਈਨ ਵਿੱਚ ਹਨ, ਲਿਰਿਕਲ ਲਾਈਨਾਂ ਜਾਂ ਹੋਰ ਕੁਛ ਹੈ, ਉਸ ਮੌਕੇ ਜ਼ਰੂਰ ਭਜਨ ਵਿਸਤਰ ਜਾਂਦਾ ਹੈ। ਪਰ ਉਸ ਮੌਕੇ ਇਉਂ ਕਰਨਾ ਚਾਹੀਦਾ ਜਿੰਨੀ ਦੇਰ ਤੋਂ ਕੰਮ ਕਾਰ ਕੀਤਾ ਕੋਈ ਜਿਹੜਾ ਸਮਾਂ ਮਿਲਦਾ ਉਹਨੂੰ ਸੰਭਾਲੀ ਚੱਲੇ। ਤੋ ਇਉਂ ਭਜਨ ਕਰਨ ਵਾਲੇ ਜਿਹੜੇ ਇਕਾਂਤ ਬੈਠ ਕੇ ਵੀ ਸਮਾਧੀ ਕਰਦੇ ਹਨ, ਸਤਸੰਗ ਵਿੱਚ ਕੀਰਤਨ ਹਰੀ ਜਸ ਇਹ ਵੀ ਭਜਨ ਹੈ, ਔਰ ਕੰਮ ਕਾਰ ਦੇ ਦੌਰਾਨ ਵਿੱਚ ਵੀ ਉਹ ਪਰਮੇਸ਼ੁਰ ਦਾ ਭਜਨ ਕਰੀ ਜਾਂਦੇ। ਇਹ ਜਦੋਂ ਤਰਲੋਚਨ ਜੀ ਨੂੰ ਨਾਮਦੇਵ ਨੇ ਦੱਸਿਆ, ਨਾਮਾ ਕਹਿ ਤਰਲੋਚਨਾ ਮੁਖ ਸੇ ਰਾਮ ਸਮਾਲ ਆਦਿ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਫਿਰ ਤਰਲੋਚਨ ਨੇ ਸ਼ੰਕਾ ਕੀਤੀ ਕਿ ਇਹ ਕੈਸੇ ਹੋ ਸਕਦੀ, ਦੋ ਗੱਲਾਂ ਕਿਵੇਂ ਹੋ ਸਕਦੀਆਂ। ਉਸਦੇ ਜਵਾਬ ਵਿੱਚ ਇੱਕ ਸ਼ਬਦ ਉਚਾਰਨ ਕਰਕੇ ਦੱਸਿਆ, ਜਿਹਦੇ ਵਿੱਚ ਕੁਛ ਦ੍ਰਿਸ਼ਟਾਂਤ ਪ੍ਰਮਾਣ ਨੂੰ ਸਮਝਾਉਂਦੇ ਹਨ।
ਮਨ ਮੇਰਾ ਜੀ ਗੁੱਡੀਆ
ਟਾਈਮ ਕੰਮ ਵੀ ਹੋਈ ਚੱਲੇ ਨਾਲੇ ਭਜਨ ਇਹ ਕਿਵੇਂ ਹੋ ਸਕਦਾ। ਉਸਦੇ ਜਵਾਬ ਵਿੱਚ ਇੱਕ ਸ਼ਬਦ ਉਚਾਰਨ ਕਰਦੇ ਆਨੀਲੇ ਕਾਗਜ਼ ਕਾਟੀਲੇ ਗੂਡੀ ਆਕਾਸ਼ ਮਦੇ ਫਰਮੀਅਲੇ ਪੰਚ ਜਨਾ ਸਿਉਂ ਬਾਤ ਬਤਊਆ ਚੀਤ ਸੋ ਡੋਰੀ ਰਾਖੀਅਲੇ ਮਨ ਰਾਮ ਨਾਮਾ ਬੇਦਿਅਲੇ ਜੈਸੇ ਕਣਕ ਕਲਾ ਚਿਤ ਮਾਂਡੀਅਲੇ ਆਨੀਲੇ ਕੁੰਭ ਪਰਾਈ ਲੇ ਉਦਕ ਰਾਜ ਕੁਆਰ ਪੁਰੰਦਰੀਏ ਅਸਤ ਵਿਨੋਦ ਵਿਚਾਰ ਕਰਤਾ ਹੈ ਚੀਤ ਸੋ ਗਾਗਰ ਰਾਖੀਅਲੇ ਮੰਦਰ ਏਕ ਦੁਆਰ ਦੱਸ ਜਾ ਕੇ ਗਊ ਚਰਾਵਨ ਛਾੜੀਅਲੇ ਪੰਚ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀਅਲੇ ਕਹਿਤ ਨਾਮ ਦਿਓ ਸੁਣੋ ਤੁਰਲੋਚਨ ਬਾਰਕ ਪਾਲਨ ਪੌੜੀਅਲੇ ਅੰਤਰ ਬਾਹਰ ਕਾਜ ਵਿਰੁੱਧੀ ਚੀਤ ਸੋ ਬਾਰਕ ਰਾਖੀਅਲੇ। ਇਹ ਦ੍ਰਿਸ਼ਟਾਂਤ ਪ੍ਰਮਾਣ ਮਿਸਾਲਾਂ ਦਿੱਤੀਆਂ। ਕਹਿੰਦੇ ਨੇ ਜਿਵੇਂ ਇੱਕ ਪਤੰਗਬਾਜ਼ ਕਿਸੇ ਲੜਕੇ ਨੇ ਕਾਗਜ਼ ਲਿਆਂਦੇ, ਉਸਦਾ ਪਤੰਗ ਬਣਾਇਆ, ਡੋਰੀ ਨੂੰ ਬੰਨਿਆ, ਆਪਣੇ ਕੋਠੇ 'ਤੇ ਖੜ ਕੇ ਉਹ ਪਤੰਗ ਚੜ੍ਹਾ ਰਿਹਾ ਹੈ। ਉਸਦੇ ਪੰਜ ਸੱਤ ਮਿੱਤਰ ਕੋਲ ਖੜ੍ਹੇ ਹਨ, ਉਹ ਵੀ ਗੱਲਾਂ ਬਾਤਾਂ ਕਰ ਰਹੇ ਹਨ, ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰ ਰਿਹਾ, ਪਤੰਗ ਵੀ ਚੜ੍ਹਾ ਰਿਹਾ, ਦੋਵੇਂ ਗੱਲਾਂ ਕਰ ਰਿਹਾ। ਅਸਲੀ ਖਿਆਲ ਪਤੰਗ ਵਾਲਾ ਹੈ, ਬਾਅਦ ਬਿਰਤੀ ਦੁਆਰਾ ਗੱਲਾਂ ਬਾਤਾਂ ਵੀ ਕਰੀ ਜਾਂਦੀ। ਇਸੇ ਤਰ੍ਹਾਂ ਭਜਨ ਕਰਨ ਵਾਲੇ ਜਿਹਨੂੰ ਅੱਛੀ ਤਰ੍ਹਾਂ ਸਦਾ ਸਦਾ ਵਿਵੇਕ ਪੈਦਾ ਹੋਇਆ ਹੋਇਆ ਹੈ, ਉਹ ਹੱਥੀਂ ਪੈਰੀਂ ਕੰਮ ਵੀ ਕਰੀ ਜਾਂਦੇ ਹਨ, ਔਰ ਮਨ ਕਰਕੇ ਭਜਨ ਵੀ ਕਰੀ ਜਾਂਦੇ ਆ। ਦੂਸਰੇ ਇੱਕ ਹੋਰ ਦ੍ਰਿਸ਼ਟਾਂਤ ਦਿੰਦੇ ਹੈ, ਇੱਕ ਕੋਈ ਸੁਨਿਆਰ ਆਪਣੀ ਦੁਕਾਨ ਵਿੱਚ ਬੈਠਾ ਹੋਇਆ, ਬਰੀਕ ਬਰੀਕ ਗਹਿਣੇ ਕੱਢ ਰਿਹਾ, ਉਹਦੇ ਪਾਸ ਪੰਜ ਸੱਤ ਹੋਰ ਆਦਮੀ ਬੈਠੇ ਹੋਏ, ਗੱਲਾਂ ਬਾਤਾਂ ਕਰ ਰਹੇ ਨੇ, ਉਹ ਗੱਲਾਂ ਬਾਤਾਂ ਦਾ ਉੱਤਰ ਜਵਾਬ ਵੀ ਦੇਈ ਜਾਂਦਾ ਹੈ, ਅਤੇ ਪੂਰਾ ਧਿਆਨ ਉਹਦਾ ਗਹਿਣੇ ਕਰਨ ਵੱਲ, ਨੀਂਹ ਯੋਧਰ ਲੱਗੀ ਹੋਈ ਹੈ। ਇਸੀ ਤਰ੍ਹਾਂ ਜਿਹੜੇ ਗੁਰਮੁਖ ਹਨ, ਮਨ ਕਰਕੇ ਭਜਨ ਕਰੀ ਜਾਂਦੇ ਨੇ, ਉੱਥੇ ਪੈਰੀ ਵਿਵਹਾਰਕਾਰ ਵੀ ਕਰੀ ਜਾਂਦੇ ਨੇ, ਵਾਜ ਬਿਰਤੀ ਦੁਆਰਾ ਉੱਧਰ ਵੀ ਥੋੜ੍ਹਾ ਥੋੜ੍ਹਾ ਖਿਆਲ ਦੇਈ ਜਾਂਦੇ ਹਨ। ਸੋ ਹੋਰ ਇੱਕ ਦ੍ਰਿਸ਼ਟਾਂਤ ਦਿੰਦੇ ਹਨ, ਜੈਸੇ ਪਹਿਲੇ ਸਮਿਆਂ ਵਿੱਚ ਪਿੰਡਾਂ ਥਾਵਾਂ ਵਿੱਚ ਲੜਕੀਆਂ ਬਾਹਰੋਂ ਪਾਣੀ ਭਰਦੀਆਂ ਹੁੰਦੀਆਂ ਸਨ, ਕਈ ਲੜਕੀਆਂ ਸਿਰਾਂ 'ਤੇ ਘੜੇ ਹਨ, ਪਾਣੀ ਦੇ ਭਰ ਕੇ ਆਪਣੇ ਘਰਾਂ ਨੂੰ ਲਿਆ ਰਹੀਆਂ ਹਨ, ਘੜੇ ਨੂੰ ਹੱਥ ਕੋਈ ਨਹੀਂ ਪਾਇਆ ਹੋਇਆ, ਰਸਤੇ 'ਚ ਹਸਤੀਆਂ ਖੇਡਦੀਆਂ ਗੱਲਾਂ ਬਾਤਾਂ ਵੀ ਕਰਦੀਆਂ ਹੁੰਦੀਆਂ, ਜਿਵੇਂ ਗੱਲਾਂ ਬਾਤਾਂ ਕਰ ਰਹੀਆਂ ਆਪਸ ਵਿੱਚ ਹੀ, ਔਰ ਪੂਰਾ ਖਿਆਲ ਘੜਿਆਂ ਵਿੱਚ ਹੱਥ ਨਹੀਂ ਪਿਆ, ਅਗਰ ਬੈਲੈਂਸ ਖਰਾਬ ਹੋ ਜਾਏ, ਖਿਆਲ ਉੱਧਰੋਂ ਹਟ ਜਾਏ, ਉਹਦਾ ਜੋ ਘੜੇ ਦਾ ਬੈਲੈਂਸ, ਜਿਵੇਂ ਸਾਈਕਲ ਬੈਲੈਂਸ ਨਾਲ ਚੱਲਦੇ ਹਨ, ਘੜਾ ਗਿਰ ਜਾਏ, ਇਸੇ ਤਰ੍ਹਾਂ ਪੂਰਾ ਧਿਆਨ ਘੜੇ ਵਿੱਚ ਹੈ। ਸੋ ਘੜੇ ਵਿੱਚ ਧਿਆਨ ਵੀ ਹੈ ਔਰ ਗੱਲਾਂ ਬਾਤਾਂ ਵੀ ਕਰੀ ਜਾਂਦੀਆਂ। ਇੱਕ ਹੋਰ ਦ੍ਰਿਸ਼ਟਾਂਤ ਦਿੰਦੇ ਹਨ ਗਊ ਦਾ, ਗਊ ਤਾਜ਼ੀ ਸੂਈ ਹੋਈ ਹੈ, ਬਾਹਰ ਪੰਜ ਚਾਰ ਪੋਚਰ ਨੂੰ ਛੱਡ ਦਿੱਤੀ, ਉਹਦਾ ਖਿਆਲ ਜਿਵੇਂ ਆਪਣੇ ਬੱਚੇ ਵਿੱਚ ਰਹਿੰਦਾ ਹੈ, ਚਰਦੀ ਬਾਹਰ ਹੈ, ਇਸੇ ਤਰ੍ਹਾਂ ਜਿਹਨੂੰ ਵਾਹਿਗੁਰੂ ਦਾ ਪ੍ਰੇਮ ਹੈ, ਉਹ ਕਦੇ ਰੱਬ ਦੇ ਨਾਮ ਨੂੰ ਨਹੀਂ ਵਿਸਾਰਦੇ, ਹੱਥੀਂ ਪੈਰੀਂ ਕੰਮ ਵੀ ਕਰੀ ਜਾਂਦੇ। ਅਖੀਰ ਅੱਗੇ ਆਖਰੀ ਦ੍ਰਿਸ਼ਟਾਂਤ ਦਿੰਦੇ ਹਨ, ਜਿਵੇਂ ਇੱਕ ਬੱਚਾ ਕਿਸੇ ਮਾਈ ਦਾ ਵਿਹੜੇ ਵਿੱਚ ਭੂੰਗੜੇ 'ਤੇ ਪਾਇਆ ਹੋਇਆ, ਉਹ ਘਰ ਦੇ ਅੰਦਰ ਕਦੇ ਬਾਹਰ ਕੰਮ ਕਾਰ ਕਰ ਰਹੀ ਹੈ, ਪਰ ਅਸਲੀ ਖਿਆਲ ਜਿਹੜਾ ਹੈ ਆਪਣੇ ਬੱਚੇ ਵਿੱਚ, ਉਹਨੂੰ ਕੋਈ ਕੁੱਤਾ ਬਿੱਲੀ ਯਾਦ ਕੋਈ ਤੰਗ ਨਾ ਕਰੇ। ਇਸੀ ਤਰ੍ਹਾਂ ਜਿਹੜੇ ਗੁਰਮੁਖ ਹਨ, ਹੱਥੀਂ ਪੈਰੀਂ ਕੰਮ ਵੀ ਕਰੀ ਜਾਂਦੇ ਹਨ ਔਰ ਮਨ ਕਰਕੇ ਭਜਨ ਕਰੀ ਜਾਂਦੇ ਹਨ।
ਚਿੱਤ ਹਰੀ ਦੇ ਨਾਮ ਨਾਲ ਲਾਈਏ, thank you.
ਇਜਾਜ਼ਤ ਨਹੀਂ ਦਿੰਦਾ। ਕੱਲ ਫਿਰ ਇੱਥੋਂ ਸ਼ੁਰੂ ਕੀਤਾ ਜਾਏਗਾ ਗੁਰੂ ਸਤੋਤਰ ਵਿੱਚ ਬੋਲੋ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ
Thank you.
तो हम नहीं छोड़ें।